ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਜੁੜ ਬੈਠੀ ਅਤੇ ਪਾਵਨ ਗੋਦ ਦਾ ਨਿਗਾਹ ਰੰਗ ਰਸ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀ ਗੁਰਬਾਣੀ ਵਿਚਾਰਾਂ ਦੀ ਲੜੀ ਵਿੱਚੋਂ ਅੱਜ ਧਰਮ ਪ੍ਰਚਾਰ ਦਾ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ ਜੀ। ਵਿਸ਼ਾ ਧਰਮ ਪ੍ਰਚਾਰ ਭਾਗ ਤੀਜਾ। ਰੇਡੀਓ ਵਿੱਚ ਦੱਸਿਆ ਜਾਂਦਾ ਹੈ ਕਿ ਚੰਗੀ ਫਸਲ ਲੈਣ ਲਈ ਅਰੋਗ ਅਤੇ ਨਿਰੋਏ ਬੀਜ, ਇਹ ਅਨੁਭਵੀ ਗਿਆਨ ਜਾਂ ਨਾਮ, ਕਮਾਈ ਹੋਈ ਜ਼ਮੀਨ ਮਨੇ ਮਨ, ਚੰਗਾ ਢੁਕਵਾਂ ਪਾਣੀ ਸਤਸੰਗ, ਬਿਮਾਰੀਆਂ ਤੋਂ ਬਚਾਓ ਭੈੜੀ ਸੰਗਤ, ਢੁਕਵਾਂ ਰਹੋ ਸ਼ਰਧਾ ਭਾਵਨੀ, ਮਿਹਨਤ ਨਾਮ ਅਭਿਆਸ ਕਮਾਈ ਦੀ ਲੋੜ ਹੈ। ਐਨ ਇਹ ਨੁਸਖਾ, ਇਹ ਫਾਰਮੂਲਾ ਸਾਡੇ ਧਰਮ 'ਤੇ ਵੀ ਟੁੱਕਦਾ ਹੈ। ਜੁਗਾਂ ਜੁਗਾਂਤਰਾਂ ਤੋਂ ਗੁਰੂਆਂ ਅਵਤਾਰਾਂ ਪੈਗੰਬਰਾਂ ਰਾਹੀਂ ਜੀਵਾਂ ਦੇ ਕਲਿਆਣ ਲਈ ਅਨੁਭਵੀ ਗਿਆਨ ਰੂਪ ਬੀਜ ਪ੍ਰਦਾਨ ਹੁੰਦਾ ਹੈ, ਪਰ ਸਾਡੇ ਅੰਤਸ਼ਕਰਨ ਦੇ ਮਨ ਦੀ ਭੋਏ ਮੈਲੀ ਅਤੇ ਰੋਗੀ ਹੋਣ ਕਾਰਨ ਸਾਡੇ ਅੰਦਰ ਧਰਮ ਪ੍ਰਫੁੱਲਿਤ ਨਹੀਂ ਹੋ ਸਕਿਆ, ਕਿਉਂਕਿ ਸਾਡੇ ਰੋਗੀ ਬੀਜ, ਸਾਡੀ ਰੋਗੀ ਜ਼ਮੀਨ, ਸਾਡਾ ਰੋਗੀ ਹਾਨੀਕਾਰਕ ਪਾਣੀ, ਰੋਗੀ ਮਾਹੌਲ ਵਿੱਚ ਗਲਤ ਰਿਓ ਨਾਲ ਪਲਿਆ ਹੋਇਆ ਇਹ ਧਰਮ ਦਾ ਬੂਟਾ ਕਿਸ ਤਰ੍ਹਾਂ ਪ੍ਰਫੁੱਲਿਤ ਹੋ ਸਕਦਾ ਹੈ। ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਾਗਾਤੀ ਲੁੱਟੈ, ਇਸ ਬੂਟੇ ਤੋਂ ਚੰਗੇ ਫਲ ਦੀ ਕੀ ਆਸ ਹੋ ਸਕਦੀ ਹੈ। ਐਸੇ ਬੂਟੇ ਨੂੰ ਜੋ ਫਲ ਲੱਗਦਾ ਹੈ ਉਹ ਵੀ ਰੋਗੀ ਹੁੰਦਾ ਹੈ, ਅੱਗੋਂ ਹੋਰ ਰੋਗੀ ਅੰਸ਼ ਵਧਾਉਣ ਦਾ ਕਾਰਨ ਬਣਦਾ ਹੈ। ਇਸ ਤਰ੍ਹਾਂ ਰੋਗੀ ਧਰਮ ਦੇ ਮਾਹੌਲ ਵਿੱਚ ਜੰਮੇ ਪਲੇ ਪੜ੍ਹੇ ਪੜ੍ਹਾਏ ਧਰਮ ਪ੍ਰਚਾਰਕ ਲੋਕਾਈ ਨੂੰ ਕਿਸ ਤਰ੍ਹਾਂ ਸਹੀ ਉੱਚੀ ਸੁੱਚੀ ਮਾਨਸਿਕ ਧਾਰਮਿਕ ਅਤੇ ਆਤਮਿਕ ਜੀਵਨ ਸੇਧ ਦੇ ਸਕਦੇ ਹਨ। ਜਪ ਤਪ ਸੰਜਮ ਵਰਤ ਕਰੇ ਪੂਜਾ, ਮਨਮੁਖ ਰੋਗ ਨਾ ਜਾਈ, ਅੰਤਰ ਰੋਗ ਮਹਾਂ ਅਭਿਮਾਨਾ ਦੂਜੇ ਭਾਏ ਖੁਆਈ, ਬਾਹਰ ਭੇਖ ਬਹੁਤ ਚਤੁਰਾਈ, ਮਨੁਆਂ ਦਹਿ ਦਿਸ ਧਾਵੈ, ਹਉਮੈ ਵਿਆਪਿਆ ਸ਼ਬਦ ਨਾ ਚੀਨੈ, ਫਿਰ ਫਿਰ ਜੂਨੀ ਆਵੇ। ਇਹ ਸਭ ਕੁਝ ਜ਼ਾਹਰਾ ਤੌਰ 'ਤੇ ਪ੍ਰਤੱਖ ਵਰਤ ਰਿਹਾ ਹੈ, ਪਰ ਇਸ ਗਿਲਾਨੀ ਨੂੰ ਮਹਿਸੂਸ ਕਰਨ ਜਾਂ ਇਸ ਦੇ ਖਿਲਾਫ ਆਵਾਜ਼ ਉਠਾਉਣ ਦੀ ਕਿਸੇ ਨੂੰ ਲੋੜ ਮਹਿਸੂਸ ਨਹੀਂ ਹੁੰਦੀ ਅਤੇ ਨਾ ਹੀ ਕੋਈ ਜ਼ਰੂਰਤ ਹੀ ਕਰਦਾ ਹੈ। ਸਾਡੇ ਵਖੇਵੇਂ ਵਾਲੇ ਹਉਮੈ ਵਿਹੜੇ ਮਨ ਨੇ ਆਪੂ ਸਹੇੜੇ ਅਜਾਈ ਵਾਧੂ ਮਾਇਕੀ ਰੁਝੇਵੇਂ ਇਤਨੇ ਵਧਾ ਲਏ ਹਨ ਕਿ ਇਹਨਾਂ ਵਿੱਚ ਇਤਨੇ ਗਲਤਾਨ ਹੋ ਗਏ ਹਾਂ ਕਿ ਧਰਮ ਦੇ ਉਚੇਰੇ ਆਤਮਕ ਪੱਖ ਵੱਲ ਧਿਆਨ ਦੇਣ ਦੀ ਫੁਰਸਤ ਹੀ ਨਹੀਂ ਅਤੇ ਨਾ ਹੀ ਲੋੜ ਜਾਪਦੀ ਹੈ। ਸਿਰਫ ਲੋਕਾਚਾਰੀ, ਲੋਕ ਦਿਖਾਵੇ ਜਾਂ ਰਸਮੀ ਬਾਹਰ ਮੁਖੀ ਫੋਕੇ ਧਾਰਮਿਕ ਕਰਮ ਕਾਂਡਾਂ ਵਿੱਚ ਸੰਤੁਸ਼ਟ ਹਾਂ ਅਤੇ ਆਪਣੇ ਮਨ ਨੂੰ ਫੋਕੀ ਝੂਠੀ ਤਸੱਲੀ ਦੇ ਕੇ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਦੂਜੇ ਪਾਸੇ ਅਸੀਂ ਆਪਣੇ ਨਿੱਜੀ ਸਵਾਰਥ ਘਰੋਗੀ ਮਸਲੇ ਸੋਧਣ ਲਈ, ਮੁਕੱਦਮੇ ਜਿੱਤਣ ਲਈ, ਬਿਮਾਰੀਆਂ ਹਟਾਉਣ ਲਈ, ਇਮਤਿਹਾਨ ਪਾਸ ਕਰਨ ਲਈ, ਨੌਕਰੀ ਲਈ, ਮਾਇਕੀ ਪ੍ਰਾਪਤੀ ਲਈ, ਜੀਵਨ ਦੀਆਂ ਹੋਰ ਅਨੇਕਾਂ ਗਰਜ਼ਾਂ ਦੀ ਪੂਰਤੀ ਲਈ ਧਰਮ ਨੂੰ ਵਰਤ ਕੇ ਧਰਮ ਦੀ ਨਿਰਾਦਰੀ ਕਰ ਰਹੇ ਹਾਂ। ਦੂਜੇ ਸ਼ਬਦਾਂ ਵਿੱਚ ਧਰਮ ਨੂੰ ਮਾਇਕੀ ਵਪਾਰਕ ਸਾਧਨ ਹੀ ਬਣਾ ਲਿਆ ਹੈ ਅਤੇ ਇਸ ਅਖੌਤੀ ਧਾਰਮਿਕ ਵਪਾਰ ਵਿੱਚ ਵੀ ਸੌਦਾਬਾਜ਼ੀ ਨੂੰ ਇੰਨਾ ਵਧਾਇਆ ਹੈ ਕਿ ਧਰਮ ਨੂੰ ਬਹੁਤ ਮਹਿੰਗਾ ਆਮ ਗਰੀਬ ਜਨਤਾ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਹੈ। ਜਿਸ ਧਰਮ ਨੇ ਸਾਨੂੰ ਮਾਇਆ ਤੋਂ ਉੱਚਾ ਚੁੱਕਣਾ ਸੀ, ਉਸ ਨੂੰ ਅਸੀਂ ਮਾਇਆ ਦੀ ਰੰਗਣ ਚਾੜ ਕੇ ਕਮਰਸ਼ਲਾਈਜ਼ ਮਾਇਕੀ ਵਪਾਰ ਦਾ ਸਾਧਨ ਬਣਾ ਛੱਡਿਆ ਹੈ। ਜਿਸ ਧਰਮ ਨੇ ਸਾਨੂੰ ਮਾਇਆ ਤੋਂ ਉੱਚਾ ਚੁੱਕਣਾ ਸੀ, ਅਸੀਂ ਮਾਇਆ ਦੀ ਰੰਗਣ ਚਾੜ ਕੇ ਉਸ ਮਾਇਕੀ ਵਪਾਰ ਦਾ ਸਾਧਨ ਬਣਾ ਛੱਡਿਆ ਹੈ, ਜਿਸ ਦਾ ਪ੍ਰਤੱਖ ਸਬੂਤ ਹੈ ਅਸੀਂ ਗੁਰਬਾਣੀ ਦੇ ਪਾਠ ਪੂਜਾ ਕੀਰਤਨ ਕਥਾ ਬਖਿਆਨ ਨੂੰ ਸ਼ਰੇਆਮ ਨਿਤੜਕ ਹੋ ਕੇ ਵੇਚਦੇ ਹਾਂ, ਉਹ ਵੀ ਮੁਕਾਬਲੇ ਨਾਲ ਮਹਿੰਗੇ ਮੁੱਲ। ਇਹ ਉੱਚਾ ਸੁੱਚਾ ਧਰਮ ਜਿਸ ਨੇ ਸਾਨੂੰ ਮਾਇਆ ਰੂਪੀ ਸਰਪਣੀ ਤੋਂ ਬਚਾਉਣਾ ਅਤੇ ਛਡਾਉਣਾ ਸੀ, ਅਸੀਂ ਮਾਇਆ ਦਾ ਹੀ ਰੂਪ ਬਣਾ ਦਿੱਤਾ ਹੈ ਅਤੇ ਹੁਣ ਇਹੋ ਮਾਇਆ ਸਰਪਣੀ ਹੀ ਸਾਨੂੰ ਖਾ ਰਹੀ ਹੈ। ਛੁਡਾਵੇ ਕੌਣ? ਪੱਛਮੀ ਵਿੱਦਿਆ ਦੇ ਮਾਇਕੀ ਸੱਭਿਅਤਾ ਦੇ ਅਸਰ ਹੇਠ ਬਹੁਤੀ ਜਨਤਾ ਤੇ ਪਰਮੇਸ਼ਰ ਤੋਂ ਨਾਸਤਕ ਹੈ ਤੇ ਧਰਮ ਦੀ ਲੋੜ ਹੀ ਮਹਿਸੂਸ ਨਹੀਂ ਕਰਦੀ। ਜੇ ਕੋਈ ਜੀਵ ਪਿਛਲੇ ਸੰਸਕਾਰਾਂ ਜਾਂ ਹੁਣ ਦੇ ਵਾਤਾਵਰਨ ਦੇ ਅਸਰ ਹੇਠ ਧਰਮ ਵੱਲ ਰੁਚੀ ਰੱਖਦਾ ਹੈ, ਉਹ ਵੀ ਅਧੂਰੇ ਜਾਂ ਗਲਤ ਨਿਸ਼ਚਿਆਂ ਦੇ ਆਧਾਰ ਤੇ ਫੋਕੇ ਕਰਮ ਕਾਂਡਾਂ ਤੇ ਰਵਾਇਤਾਂ ਵਿੱਚ ਹੀ ਫਸਿਆ ਹੋਇਆ ਹੈ। ਜੀਵ ਮਨੋਕਲਪਤ ਫੋਕੇ ਅਧੂਰੇ ਧਾਰਮਿਕ ਨਿਸ਼ਚਿਆਂ ਦੇ ਦਾਇਰੇ ਵਿੱਚ ਹੀ ਕੈਦ ਹੈ, ਉੱਥੇ ਹੀ ਪੂਰਨ ਸੰਤੁਸ਼ਟ ਹੈ। ਉਸਨੂੰ ਕਿਸੇ ਹੋਰ ਆਤਮਕ ਗਿਆਨ ਜਾਂ ਉਚੇਰੇ ਧਰਮ ਦੀ ਲੋੜ ਨਹੀਂ ਪਾਸਦੀ। ਇਹਨਾਂ ਵਿੱਚੋਂ ਕੋਈ ਮਾਇਕੀ ਗਰਜ਼ ਅਤੇ ਨਿੱਜੀ ਸਵਾਰਥ ਲਈ ਕੁਛ ਗਿਆਨ ਸਾਖੀਆਂ ਪੜ੍ਹ ਸੁਣ ਕੇ ਆਪ ਹੀ ਧਾਰਮਿਕ ਪ੍ਰਚਾਰਕ ਬਣ ਬਹਿੰਦੇ ਹਨ ਅਤੇ ਭੋਲੀ ਭਾਲੀ ਜਨਤਾ ਨੂੰ ਫੋਕੇ ਦਿਮਾਗੀ ਗਿਆਨ ਦੇ ਮੁਰਦਾ ਸਾਧਨਾਂ ਵਾਲੇ ਕਰਮ ਕਾਂਡਾਂ ਵਿੱਚ ਫਸਾਈ ਰੱਖਦੇ ਹਨ, ਜਿਨ੍ਹਾਂ ਵਿੱਚ ਉਹਨਾਂ ਨੂੰ ਆਪੂ ਨਿਸ਼ਚਾ ਨਹੀਂ ਹੁੰਦਾ ਜਾਂ ਓਪਰਾ ਜਿਹਾ ਹੁੰਦਾ ਹੈ। ਪਰ ਜਿਨ੍ਹਾਂ ਦੀ ਪਿਛਲੇ ਜਨਮਾਂ ਦੀ ਕੋਈ ਆਤਮਕ ਕਮਾਈ ਹੁੰਦੀ ਹੈ, ਉਹਨਾਂ ਦੀ ਆਤਮਾ ਨੂੰ ਇਹਨਾਂ ਫੋਕੇ ਗਿਆਨ ਦੇ ਮੁਰਦੇ ਸਾਧਨਾਂ ਵਿੱਚ ਤਸੱਲੀ ਨਹੀਂ ਹੁੰਦੀ ਅਤੇ ਉਹਨਾਂ ਦੇ ਅੰਤਰ ਆਤਮੇ ਕੋਈ ਉਚੇਰੀ ਆਤਮਕ ਰੁਚੀ ਕਾਂਖੀ ਭੁੱਖ ਬਣੀ ਰਹਿੰਦੀ ਹੈ, ਉਹ ਆਪਣੀ ਆਤਮਕ ਪਿਆਸ ਦੀ ਪੂਰਤੀ ਲਈ ਖੋਜ ਵਿੱਚ ਜੁਟੇ ਰਹਿੰਦੇ ਹਨ। ਇਹਨਾਂ ਵਿੱਚੋਂ ਕਈ ਜਗਿਆਸੂ ਕਈ ਕਿਸਮ ਦੇ ਯੋਗ ਅਭਿਆਸ ਨਾਲ ਰਿੱਧੀਆਂ ਸਿੱਧੀਆਂ ਦੈਵੀ ਸ਼ਕਤੀਆਂ ਦੇ ਕ੍ਰਿਸ਼ਮੇ ਅਤੇ ਨਜ਼ਾਰੇ ਪ੍ਰਤੀਤ ਕਰਦੇ ਹਨ। ਇਹਨਾਂ ਅਣਹੋਣੇ ਵਿਲੱਖਣ ਨਵੀਨ ਕ੍ਰਿਸ਼ਮਿਆਂ ਤਜਰਬਿਆਂ ਅਤੇ ਕਰਾਮਾਤਾਂ ਨਾਲ ਉਹਨਾਂ ਦਾ ਮਨ ਇਤਨਾ ਚੁੰਦਿਆ ਜਾਂਦਾ ਹੈ ਕਿ ਉਹ ਆਪੇ ਤੋਂ ਬਾਹਰ ਹੋ ਕੇ ਆਪ ਹੀ ਸੰਤ ਸਾਧ ਗੁਰੂ ਮਹਾਤਮਾ ਪੀਰ ਅਤੇ ਫਕੀਰ ਬਣ ਬਹਿੰਦੇ ਹਨ ਅਤੇ ਠਾਠ ਬਾਠ ਰਚਾ ਕੇ ਉਹਨਾਂ ਵਿੱਚ ਖਚਤ ਹੋ ਜਾਂਦੇ ਹਨ ਅਤੇ ਜਨਤਾ ਨੂੰ ਧਾਗੇ ਤਬੀਤ ਟੂਣੇ ਮੰਤਰ ਜੰਤਰ ਵਿਭੂਤੀ ਪਾਠ ਪੂਜਾ ਆਦਿ ਫੋਕੇ ਸਾਧਨਾ ਵਿੱਚ ਫਸਾਈ ਰੱਖਦੇ ਹਨ। ਇਸ ਪ੍ਰਕਾਰ ਉਹ ਵੀ ਅਲਗੇਰੀ ਉੱਚੀ ਸੁੱਚੀ ਆਤਮਕ ਅਵਸਥਾ ਤੋਂ ਕੋਰੇ ਅਤੇ ਵਾਂਝੇ ਰਹਿ ਜਾਂਦੇ ਹਨ। ਧਰਮ ਪ੍ਰਚਾਰ ਦੇ ਲੇਖਾਂ 'ਤੇ ਪਹਿਲੇ ਅਤੇ ਦੂਜੇ ਭਾਗਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਸਾਡਾ ਧਰਮ ਪ੍ਰਚਾਰ ਦਾ ਸਿਲਸਿਲਾ ਹਉਮੈ ਦੇ ਅਧੀਨ ਬੁੱਧੀ ਮੰਡਲ ਦੀ ਖੇਲ ਹੈ, ਜੋ ਕਿ ਕਰਮਬੱਧ ਦੇ ਅਸੂਲ ਅਨੁਸਾਰ ਚੱਲ ਰਿਹਾ ਹੈ ਅਤੇ ਤ੍ਰੈਗੁਣੀ ਹਉਮੈ ਦੇ ਦਾਇਰੇ ਅੰਦਰ ਦੂਜੇ ਭਾਵ ਵਾਲੀ ਦੁਨੀਆ ਵਿੱਚ ਮਨੋਕਲਪਿਤ ਗਿਆਨ ਦੇ ਆਸਰੇ ਪ੍ਰਚਲਿਤ ਹੈ। ਅਸੀਂ ਗੁਰਬਾਣੀ ਦਾ ਪਾਠ ਅਤੇ ਗਾਇਨ ਰਿਵਾਜਨ ਦੇਖਾ ਦੇਖੀ ਲੋਕ ਪਚਾਰਾ ਬੱਧਾ ਚੱਟੀ ਮਾਇਕੀ ਲਾਭ ਜਾਂ ਨਿੱਜੀ ਸਵਾਰਥ ਲਈ ਕਰਦੇ ਹਾਂ ਤੇ ਸਿਰਫ ਸੰਤੁਸ਼ਟ ਹੀ ਨਹੀਂ ਬਲਕਿ ਭਲੇ ਭਲੇਰੇ ਦੀ ਰੰਗਤਾ ਸਿਕਿਉਰਿਟੀ ਕੰਪਲੈਕਸ ਵਿੱਚ ਦੂਜਿਆਂ ਨੂੰ ਨੀਵੀਂ ਨਜ਼ਰ ਨਾਲ ਦੇਖਦੇ ਹਾਂ ਤੇ ਫਤਵੇ ਲਾਉਂਦੇ ਫਿਰਦੇ ਹਾਂ। ਗੁਰਬਾਣੀ ਵਿੱਚ ਦਰਸਾਈ ਹੋਈ ਉੱਚੀ ਸੁੱਚੀ ਅਨੁਭਵੀ ਆਤਮਕ ਖੇਲ ਵੱਲ ਧਿਆਨ ਦੇਣ ਦੀ ਫੁਰਸਤ ਹੀ ਨਹੀਂ, ਲੋੜ ਹੀ ਨਹੀਂ ਪਾਸਦੀ ਜਾਂ ਜਾਣ ਬੁੱਝ ਕੇ ਅਵੇਸਲੇ ਤੇ ਮਚਲੇ ਹੋਏ ਬੈਠੇ ਹਾਂ। ਪਹਿਲੇ ਲੇਖਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਉੱਚੇ ਸੁੱਚੇ ਅਨੁਭਵੀ ਆਤਮਕ ਧਰਮ ਵੱਲ ਪ੍ਰੇਰਣਾ ਅਤੇ ਅਗਵਾਈ ਲਈ ਪਹਿਲਾਂ ਪਹਿਲ ਬਾਹਰਮੁਖੀ ਦਿਮਾਗੀ ਧਰਮਾਂ ਦੀ ਕਰਮ ਕਿਰਿਆ ਇਹ ਲਾਜ਼ਮੀ ਹਨ। ਜਿਸ ਤਰ੍ਹਾਂ ਸਫ਼ਰ ਕੀਤੇ ਬਗੈਰ ਮੰਜ਼ਿਲ 'ਤੇ ਨਹੀਂ ਪਹੁੰਚਿਆ ਜਾ ਸਕਦਾ, ਪੌੜੀ ਤੋਂ ਬਗੈਰ ਕੋਠੇ ਦੇ ਸ਼ਿਖਰ 'ਤੇ ਨਹੀਂ ਚੜ੍ਹਿਆ ਜਾ ਸਕਦਾ, ਇਸੇ ਤਰ੍ਹਾਂ ਅਨੁਭਵੀ ਆਤਮਕ ਪ੍ਰਕਾਸ਼ਮਈ ਮੰਡਲ ਤਾਈਂ ਪਹੁੰਚਣ ਲਈ ਇਹ ਸਰੀਰਕ ਮਾਨਸਿਕ ਅਤੇ ਧਾਰਮਿਕ ਕਰਮ ਕਿਰਿਆ ਅਤੇ ਸੰਜਮ ਵੀ ਇਹ ਜ਼ਰੂਰੀ ਹਨ। ਪਰ ਇਹ ਧਾਰਮਿਕ ਕਰਮ ਕਿਰਿਆ ਯਤਨ ਹਨ, ਨਤੀਜਾ ਨਹੀਂ। ਇਹ ਸਾਧਨ ਹਨ, ਇਹ ਪੂਰਨਤਾ ਨਹੀਂ। ਇਹ ਯਾਤਰਾ ਹੈ, ਇਹ ਮੰਜ਼ਿਲ ਨਹੀਂ। ਇਹ ਗਿਆਨ ਹੈ, ਪ੍ਰਕਾਸ਼ ਨਹੀਂ। ਇਹ ਘਾਲਣਾ ਹੈ, ਗੁਰਪ੍ਰਸਾਦ ਨਹੀਂ। ਇਹ ਪੌੜੀ ਹੈ, ਸ਼ਿਖਰ ਨਹੀਂ। ਪਰ ਅਸੀਂ ਬਾਹਰਮੁਖੀ ਕਰਮ ਕਾਂਡਾਂ ਨੂੰ ਮੰਜ਼ਲ ਪੂਰਨਤਾ ਸਮਝ ਕੇ ਇਹਨਾਂ ਵਿੱਚ ਸੰਤੁਸ਼ਟ ਹਾਂ ਅਤੇ ਇਸ ਤੋਂ ਉਚੇਰੀ ਸੁਚੇਰੀ ਚੰਗੇਰੀ ਸੁਹਨੇਰੀ ਆਤਮਕ ਮੰਜ਼ਲ ਇਲਾਹੀ ਮੰਡਲ ਦੇ ਆਤਮ ਪ੍ਰਕਾਸ਼ ਪ੍ਰੀਤ ਪ੍ਰੇਮ ਰਸ चाओ डिवाइन जॉय एंड ब्लिस तो अनजान वे परवाह अवेसले या मचले हुए बैठे हाँ। असी अपनी अज्ञानता विच नीवी रुचियां नीवे ख्याल पार्टीबाजी ईरखा द्वैत वैर विरोध निजी स्वार्थ ते कुर्सी दी लालसा नाल धर्म स्थानां नूं ईरखा द्वैत दे अड्डे होमे दे खेतर क्रोध दे प्रगटावे दे अखाड़े माइकी स्वार्थ दा जरिया ते माइकी केंद्र बना छड्या है। दुखदाई गल तां इह है जिस गुरु ग्रंथ साहिब नूं असी इष्ट ते गुरु मनदे हां उस दी पावन हजूरी विच धर्म दे नाउं ते गुरबाणी दे आशे दे ऐन उल्ट ईरखा द्वैत वैर विरोध लोभ स्वार्थ क्रोध ते होमे दा खुल्लम खुल्ला प्रगटावा करदे हां ते गुरु महाराज दी बेअदबी करके असी अपने धर्म दी गिलानी दा इश्तिहार दा आप ही कारण बनदे हां। ये सब कुछ मौजूदा बेअंत धर्म प्रचार दे बावजूद हो रहा है। इस धार्मिक गिलानी तो साफ सिद्ध हुंदा है कि साड़ी धर्म प्रचार की प्रणाली विच दीर्घ नुक्स है। नीवियां रुचियां की खिच नाल धर्म नूं कई अजाई रोग लग गए हैं ते उन्हां दी छो असी धर्म अते धार्मिक स्थानां नूं भी लगा दित्ती है। गुरबाणी विच साड़ी इस धार्मिक गिरावट ते गिलानी नूं इउं दर्शाया गया है। पाठ पढ़ियो अरबेद विचारियो निवल पुयंगम साधे पंच जना स्यों संग न छुटक्यो अदक अहम बुद्ध बाधे प्यारे इन बिद मिलन न जाई मैं किए कर्म अनेका हार पर्यो स्वामी के द्वारे दीजे बुद्ध विवेका काहू ले पाहन पूज तर्यो सिर काहू ल लिंग गरे लटकायो काहू लखियो अर वाची दिशा में काहू पछा को शीस निवायो को बुतान को पूजत है पस को मृतान को पूजन तायो कूर किरिया उर्ज्यो सब ही जग श्री भगवान को भेद न पायो। असल विच धर्म साड़ी माइकी अज्ञानता दूर करन ते रब वल सही ते उची सेध देन लई रचे गए सन पर सहजे सहजे साडे होमे ते दूजे भाव ने माइकी असर हेठे धर्म भी इन्हां नीवियां रुचियां दे कारण बन गए हन जिस विच दुखदाई नतीजा साडे सामने प्रतख है। इस तरह ये अखोती मजहब ते इन्हां दा प्रचार भी त्रैगुणी दायरे अंदर होमे वाली दुनिया विच भिन्न भिन्न मनोकल्पित ज्ञान दे आसरे प्रचलित है। ये सब कुछ त्रैगुणी माइकी मंडल दी खेल है। जोगी जति तपी पचहारे अरबो लोग सियाने होमे वड्डा गुबार है होमे विच बुझ न सकै कोई होमे विच भगत न होवई हुक्म न पूजिया जाए होमे विच जियो बंद है नाम न वसे मन आए। गुरु नानक साहिब ने दुनिया दे बाहर मुखी कर्मकांडी धर्मां दी ए गिलानी देख के जीवां ते तरस करके एक उच्चा सुच्चा निर्मल विलखण आत्मिक तत्व वाला धर्म रचिया। ध्यान देना जी, गुरु नानक साहिब ने दुनिया दे बाहर मुखी कर्मकांडी धर्मां दी ए गिलानी देख के जीवां ते तरस करके एक उच्चा सुच्चा निर्मल विलखण आत्मक तत्व वाला धर्म रचिया जिस दी नी त्रै गुणा दे उच्चे चौथे पद आत्मक प्रकाश नाम दे विच रखी ते सानू दूजे भाव दे मंडल विचों कढ के एक ओंकार सत नाम दे उच्चे सुचे आत्मक तत् ज्ञान शब्द नाम दा उपदेश दे के गाड़ी राह दर्शाया। गुरबाणी विच इसे तत् ज्ञान शब्द नाम दी ही सिख्या दृढ़ाई गई है। गुरबाणी साडा इष्ट है, गुरबाणी साडा गुरु है। इस विच दर्ज उपदेश सानू शरीरिक मानसिक ते आत्मक जीवन सेध देंदे हन ते त्रैगुणी होमे वाले मंडल विचों कढ के ਚੌਥੇ ਪਦ ਵਾਲੇ ਆਤਮਕ ਮੰਡਲ ਦੇ ਪ੍ਰਕਾਸ਼ ਵੱਲ ਪ੍ਰੇਰਣਾ ਅਤੇ ਅਗਵਾਈ ਕਰਦੇ ਹਨ। ਇਸ ਤਰ੍ਹਾਂ ਗੁਰਬਾਣੀ ਸਾਡੇ ਲਈ ਜੀਵਨ ਸੇਧ ਹੈ। ਗੁਰਬਾਣੀ ਇਹ ਧਰਮ ਦੀ ਬੁਨਿਆਦ ਹੈ। ਗੁਰਬਾਣੀ ਜਗ ਚਾਨਣ ਹੈ। ਗੁਰਬਾਣੀ ਚੁੰਬਕੀ ਛੋਹ ਹੈ। ਗੁਰਬਾਣੀ ਆਤਮ ਪ੍ਰਕਾਸ਼ ਹੈ। ਗੁਰਬਾਣੀ ਅੰਮ੍ਰਿਤ ਦਾ ਸੋਮਾ ਹੈ। ਗੁਰਬਾਣੀ ਜੀਵਨ ਰੌਂ ਹੈ। ਗੁਰਬਾਣੀ ਜੀਵਨ ਦਾਤ ਹੈ। ਇਹ ਆਤਮਕ ਦਾਤ ਹੈ। ਇਹ ਸ਼ਬਦ ਹੈ। ਇਹ ਪ੍ਰੇਮ ਪਦਾਰਥ ਹੈ। ਲਵ ਗਿਫਟ ਹੈ। ਇਹ ਨਾਮ ਹੈ। ਇਹ ਇਸ਼ਟ ਹੈ। ਇਹ ਗੁਰੂ ਹੈ। ਅਸੀਂ ਗੁਰਬਾਣੀ ਦਾ ਪਾਠ ਤੇ ਗਾਇਨ ਕਰਨਾ ਹੈ ਤੇ ਇਸਦੇ ਅਖਰੀ ਅਖਰੀ ਅਰਥ ਸਿੱਖਣੇ ਹਨ, ਭਾਵ ਅਰਥ ਸਮਝਣੇ ਹਨ, ਅੰਤਰੀਵ ਅਰਥ ਵਿਚਾਰਨੇ ਹਨ ਤੇ ਅਨੁਭਵੀ ਚੁੰਬਕ ਛੋਹ ਅਥਵਾ ਨਾਮ ਦਾ ਰਸ ਮਾਣਨਾ ਹੈ। ਜਦ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਤਾਂ ਦੋਹਾਂ ਧਿਰਾਂ ਦਾ ਇੱਕੋ ਦਰਜੇ, ਇੱਕੋ ਲੈਵਲ ਤੇ ਧਿਆਨ ਹੋਣਾ ਲਾਜ਼ਮੀ ਹੈ। ਤਦ ਹੀ ਉਹਨਾਂ ਦੇ ਖਿਆਲਾਂ ਤੇ ਵਲਵਲਿਆਂ ਦਾ ਮੇਲ ਹੋ ਸਕਦਾ ਹੈ ਤੇ ਸਹੀ ਜਵਾਬ ਤੇ ਸਹੀ ਰਿਸਪੌਂਸ ਵਣਜ ਵਪਾਰ ਤੇ ਲੇਵਾ ਦੇਵੀ ਹੋ ਸਕਦੀ ਹੈ। ਇਸੇ ਤਰ੍ਹਾਂ ਜਦ ਅਸੀਂ ਗੁਰਬਾਣੀ ਪੜ੍ਹਦੇ ਹਾਂ ਸਾਡੀਆਂ ਗੁਰੂ ਸਾਹਿਬਾਨ ਨਾਲ ਗੱਲਾਂ ਹੁੰਦੀਆਂ ਹਨ। ਹਾਂਜੀ, ਜਦ ਅਸੀਂ ਗੁਰਬਾਣੀ ਪੜ੍ਹਦੇ ਹਾਂ ਸਾਡੀਆਂ ਗੁਰੂ ਸਾਹਿਬਾਨ ਨਾਲ ਗੱਲਾਂ ਹੁੰਦੀਆਂ ਹਨ। ਜਿਸ ਆਤਮਕ ਪੱਧਰ ਤੇ ਬਾਣੀ ਰਚੀ ਗਈ ਹੈ ਉਸੇ ਜਾਂ ਉਸਦੇ ਨੇੜੇ ਤੇੜੇ ਪੱਧਰ ਤੇ ਸਾਡੇ ਮਨ ਦਾ ਧਿਆਨ ਹੋਵੇ ਤਾਂ ਹੀ ਅਸੀਂ ਗੁਰਬਾਣੀ ਦੇ ਭਾਵ ਨੂੰ ਸਮਝ ਬੁੱਝ ਚੀਨ ਸਕਦੇ ਹਾਂ ਤੇ ਗੁਰੂ ਸਾਹਿਬਾਨ ਦੇ ਪਾਵਨ ਹਿਰਦੇ ਦੀ ਛੋਹ ਦੁਆਰਾ ਅੰਤਰ ਆਤਮੇ ਮੇਲ ਜਾਂ ਜੀਉ ਜਾਣੇ ਹੋ ਸਕਦੇ ਹਾਂ ਤੇ ਨਾਮ ਦਾ ਪ੍ਰਕਾਸ਼ ਹੋ ਸਕਦਾ ਹੈ। ਇੱਥੇ ਰੇਡੀਓ ਦਾ ਸੋਹਣਾ ਉਦਾਹਰਣ ਦਿੱਤਾ ਜਾ ਸਕਦਾ ਹੈ। ਜੇਕਰ ਸਾਡੇ ਰੇਡੀਓ ਦਾ ਵੇਵ ਲੈਂਥ ਜਲੰਧਰ ਦੇ ਰੇਡੀਓ ਸਟੇਸ਼ਨ ਤੇ ਵੇਵ ਲੈਂਥ ਨਾਲ ਸੁਰ ਨਾ ਹੋਵੇ ਤਾਂ ਸਾਡੇ ਰੇਡੀਓ ਦਾ ਜਲੰਧਰ ਸਟੇਸ਼ਨ ਨਾਲ ਮੇਲ, ਉਹਦੇ ਨਾਲ ਕਮਿਊਨੀਕੇਸ਼ਨ ਨਹੀਂ ਹੋ ਸਕਦਾ। ਅਸੀਂ ਉੱਥੋਂ ਦੇ ਪ੍ਰੋਗਰਾਮ ਤੋਂ ਵਾਂਝੇ ਰਹਿ ਜਾਂਦੇ ਹਾਂ। ਐਨ ਇਸੇ ਤਰ੍ਹਾਂ ਸਾਡੇ ਮਨ ਦਾ ਧਿਆਨ ਗੁਰਬਾਣੀ ਦੇ ਉੱਚੇ ਸੁੱਚੇ ਆਤਮਕ ਵੇਵ ਲੈਂਥ ਤੇ ਸੁਰ ਨਾ ਹੋਣ ਕਾਰਨ ਅਸੀਂ ਗੁਰਬਾਣੀ ਦਾ ਪੂਰਾ ਅਨੁਭਵੀ ਲਾਭ ਨਹੀਂ ਲੈ ਰਹੇ ਤੇ ਗੁਰੂ ਸਾਹਿਬਾਨ ਦੇ ਪਾਵਨ ਹਿਰਦੇ ਹਜ਼ੂਰੀ ਨਾਲ ਅੰਤਰ ਆਤਮੇ ਮੇਲ ਨਹੀਂ ਹੁੰਦਾ। ਇਸੇ ਲਈ ਸਾਡਾ ਆਤਮਕ ਮੰਡਲ ਦੇ ਸੱਚੇ ਤਨ, ਸੱਚਾ ਨਾਮ ਦਾ ਵਣਜ ਵਪਾਰ ਜਾਂ ਲੇਵਾ ਦੇਵੀ ਨਹੀਂ ਹੁੰਦੀ ਤੇ ਸਾਡਾ ਮਾਇਕੀ ਜੀਵਨ ਰੁੱਖਾ ਸੁੱਖਾ ਰਸਹੀਨ ਹਉਮੈ ਦੇ ਅਸਰ ਹੇਠ ਝੂਠਿਆਂ ਧੰਦਿਆਂ ਤੇ ਮੋਹ ਮਾਇਆ ਵਿੱਚ ਪਲਚ ਪਲਚ ਕੇ ਦੁਖੀ ਹੋ ਰਿਹਾ ਹੈ। ਮਿਲੀਏ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰ ਆਤਮੈ ਜੋ ਮਿਲੇ, ਮਿਲਿਆ ਕਹੀਏ ਸੋਏ। ਜਿੰਨੀ ਨਾਮ ਵਿਸਾਰਿਆ ਦੂਜੇ ਭਰਮ ਭੁਲਾਈ, ਮੂਲ ਛੋੜ ਡਾਲੀ ਲੱਗੇ, ਕਿਆ ਪਾਵੇ ਛਾਈ। ਸਾਡਾ ਧਰਮ ਪ੍ਰਚਾਰ ਵੀ ਐਸੇ ਬੇਧਿਆਨੀ ਅਤੇ ਅਗਿਆਨਤਾ ਦੇ ਭੁਲੇਖਿਆਂ ਵਿੱਚ ਬੇਰਸਾ ਅਤੇ ਓਪਰਾ ਜਿਹਾ ਹੋ ਰਿਹਾ ਹੈ ਜੋ ਸਾਡੇ ਹਿਰਦੇ ਦੀਆਂ ਕੋਮਲ ਕਿੰਗਰੀਆਂ ਨੂੰ ਟੁੰਬਣ ਜਾਂ ਆਤਮਕ ਬਲਬਲਿਆਂ ਦੀਆਂ ਆਕਾਸ਼ੀ ਉਡਾਰੀਆਂ ਲਾਉਣ ਤੋਂ ਅਸਮਰਥ ਹੈ। ਅਸੀਂ ਆਤਮਕ ਪ੍ਰਕਾਸ਼ ਜਾਂ ਪਿਰਮ ਰਸ ਤੋਂ ਵਾਂਝੇ ਜਾ ਰਹੇ ਹਾਂ। ਉਪਦੇਸ਼ ਕਰੇ ਆਪ ਨਾ ਕਮਾਵੇ, ਤਤ ਸ਼ਬਦ ਨਾ ਪਛਾਣੇ। ਗਿਆਨ ਗਿਆਨ ਕਥੈ ਸਭ ਕੋਈ, ਕਥ ਕਥ ਬਾਦ ਕਰੇ ਦੁਖ ਹੋਈ। ਕਥਨੀ ਕੈ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਸਾਡੇ ਬੇਧਿਆਨੇ ਪਾਠ ਦਾ ਇੱਕ ਛੋਟਾ ਜਿਹਾ ਉਦਾਹਰਣ ਦਿੱਤਾ ਜਾਂਦਾ ਹੈ। ਹਾਂਜੀ, ਸਾਡੇ ਬੇਧਿਆਨੇ ਪਾਠ ਦਾ ਇੱਕ ਛੋਟਾ ਜਿਹਾ ਉਦਾਹਰਣ ਦਿੱਤਾ ਜਾਂਦਾ ਹੈ। ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਹਿਲੀ ਪੰਕਤੀ ਅਵਰ ਕਾਜ, ਅਸੀਂ ਕਦੇ ਧਿਆਨ ਹੀ ਨਹੀਂ ਦਿੱਤਾ ਕਿ ਇਹ ਅਵਰ ਕਾਜ ਕਿਹੜੇ ਹਨ ਜਿਹੜੇ ਸਾਡੇ ਕਿਤੇ ਕੰਮ ਨਹੀਂ ਆਉਣੇ। ਰਸਮੀ ਤੌਰ ਤੇ ਰੂਟੀਨ ਬੇਧਿਆਨੇ ਬੇਸਮਝੇ ਹੀ ਪਾਠ ਕਰੀ ਜਾਂਦੇ ਹਾਂ। ਹਾਸੋਹੀਣੀ ਗੱਲ ਤਾਂ ਇਹ ਹੈ, ਜਿਹੜੇ ਅਵਰ ਕਾਜ ਸਾਡੇ ਕਿਤੇ ਕੰਮ ਨਹੀਂ ਆਉਣੇ ਉਹੀ ਅਵਰ ਕਾਜ ਦਿਨ ਰਾਤ ਕਰੀ ਜਾਂਦੇ ਹਾਂ, ਉਹਨਾਂ ਵਿੱਚ ਗਲਤਾਨ ਅਤੇ ਮਸਤ ਹਾਂ। ਹੈਰਾਨੀ ਵਾਲੀ ਗੱਲ ਤਾਂ ਇਹ ਹੈ, ਅਸੀਂ ਹੋਰ ਮਾਇਕੀ ਜੀਵਨ ਦੇ ਕੰਮਾਂ ਨੂੰ ਚੰਗੀ ਤਰ੍ਹਾਂ ਘੋਖਦੇ ਤੋਲਦੇ ਅਤੇ ਵਿਚਾਰਦੇ ਹਾਂ, ਪਰ ਗੁਰਬਾਣੀ ਦੀ ਇਸ ਤੁੱਕ 'ਤੇ ਵਿਚਾਰ ਕਰਨ ਦੀ ਕਦੇ ਲੋੜ ਹੀ ਨਹੀਂ ਪਾਸੀ, ਅਤੇ ਨਾ ਸਾਡੇ ਮਨ 'ਤੇ ਸਾਡੇ ਮਨ ਵਿੱਚ ਇਹ ਸਵਾਲ ਕਦੇ ਨਹੀਂ ਉਪਜਿਆ ਕਿ ਜੇ ਇਹ ਸਾਡੇ ਅਵਰ ਕਾਜ ਕਿਤੇ ਕੰਮ ਨਹੀਂ ਆਉਣੇ ਤਾਂ ਕੰਮ ਆਉਣ ਵਾਲੇ ਕਿਹੜੇ ਕਾਜ ਹਨ। ਦੂਜੀ ਪੰਕਤੀ ਮਿਲ ਸਾਧ ਸੰਗਤ ਵਿੱਚ ਸਪਸ਼ਟ ਪ੍ਰੇਰਣਾ ਅਤੇ ਤਾਕੀਦੀ ਹੁਕਮ ਹੈ ਕਿ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਭੱਜ ਕੇਵਲ ਨਾਮ ਦਾ ਕੰਮ ਕਰਨਾ ਹੈ, ਜਿਹੜਾ ਸਾਡੇ ਲੋਕ ਪਰਲੋਕ ਵਿੱਚ ਕੰਮ ਆਏਗਾ ਅਤੇ ਸਹਾਈ ਹੋਏਗਾ। ਪਰ ਸਾਨੂੰ ਤਾਂ ਪਹਿਲਾਂ ਇਹ ਵੀ ਨਿਰਣਾ ਨਹੀਂ ਕਿ ਸਾਧ ਸੰਗਤ ਕੀ ਹੈ, ਅਤੇ ਨਾ ਹੀ ਸਾਧ ਸੰਗਤ ਕਰਨ ਦੀ ਫੁਰਸਤ ਅਤੇ ਲੋੜ ਹੀ ਪਾਸਦੀ ਹੈ, ਕਿਉਂਕਿ ਅਸੀਂ ਆਪੂ ਸਿਹੜੇ ਅਜਾਈਂ ਰੁਝੇਵਿਆਂ ਵਿੱਚ ਇਤਨੇ ਗਲਤਾਨ ਅਤੇ ਮਸਤ ਹਾਂ ਕਿ ਹੋਰ ਕੋਈ ਉਚੇਰੀ ਚੰਗੇਰੀ ਗੱਲ ਵੱਲ ਧਿਆਨ ਦੇਣਾ ਬੇਲੋੜਾ ਜਾਪਦਾ ਹੈ। ਭੱਜ ਕੇਵਲ ਨਾਮ, ਸਾਨੂੰ ਨਾ ਨਾਮ ਦਾ ਗਿਆਨ ਹੈ ਅਤੇ ਨਾ ਭੱਜ ਜਾਪ ਸਿਮਰਨ ਦਾ ਪਤਾ ਹੈ। ਇਹ ਤਾਕੀਦੀ ਹੁਕਮ ਵੱਲ ਧਿਆਨ ਦੇਣ ਦੀ ਲੋੜ ਨਹੀਂ ਪਾਸਦੀ, ਉੱਦਮ ਤਾਂ ਕੀ ਕਰਨਾ ਸੀ। ਲਫ਼ਜ਼ ਕੇਵਲ ਖਾਸ ਧਿਆਨ ਯੋਗ ਹੈ, ਇਸ ਦਾ ਮਤਲਬ ਇਹ ਹੈ ਕਿ ਸਾਨੂੰ ਸਿਰਫ, ਹਾਂਜੀ ਸਿਰਫ, ਨਾਮ ਜਪਣ ਸਿਮਰਨ ਕਰਨ ਦਾ ਤਾਕੀਦੀ ਹੁਕਮ ਹੈ। ਇਸ ਤੋਂ ਇਲਾਵਾ ਹੋਰ ਸਭ ਕੰਮ ਕਾਜ ਰੁਝੇਵੇਂ ਸਾਡੇ ਕਿਤੇ ਕੰਮ ਨਹੀਂ ਆਉਣੇ। ਉੱਪਰਲੇ ਉਦਾਹਰਨ ਤੋਂ ਸਪਸ਼ਟ ਹੈ, ਅਸੀਂ ਬਾਣੀ ਦਾ ਪਾਠ ਅਤੇ ਗਾਇਨ ਬੇਧਿਆਨੇ ਬੇਸਮਝੇ ਰਟਨ ਹੀ ਕਰ ਛੱਡਦੇ ਹਾਂ। ਬਾਣੀ ਨੂੰ ਸਮਝ ਕੇ ਵਿਚਾਰ ਕੇ ਕਮਾਉਣ ਲਈ ਸਾਡੇ ਜੀਵਨ ਵਿੱਚ ਫੁਰਸਤ ਹੀ ਨਹੀਂ ਅਤੇ ਲੋੜ ਵੀ ਨਹੀਂ ਪਾਸਦੀ, ਜਾਂ ਅਸੀਂ ਜਾਣ ਬੁੱਝ ਕੇ ਅਵੇਸਲੇ 'ਤੇ ਮਚਲੇ ਹੋਏ ਬੈਠੇ ਹਾਂ। ਦੁੱਖ ਦੀ ਗੱਲ ਤਾਂ ਇਹ ਹੈ, ਜਿਨ੍ਹਾਂ ਕਰਮ ਕਾਂਡਾਂ ਤੋਂ ਸਾਨੂੰ ਗੁਰੂ ਸਾਹਿਬਾਨ ਨੇ ਕੱਢਿਆ ਸੀ, ਅਸੀਂ ਉਹਨਾਂ ਹੀ ਕਰਮ ਕਾਂਡਾਂ ਵਿੱਚ ਮੁੜ ਫਸ ਗਏ ਹੋਏ ਹਾਂ ਅਤੇ ਇੰਨੇ ਗਲਤਾਨ ਅਤੇ ਮਸਤ ਹਾਂ ਕਿ ਸਾਨੂੰ ਗੁਰਬਾਣੀ ਵਿੱਚ ਦਰਸਾਏ ਗਏ ਅੰਤਰਮੁਖੀ ਆਤਮਕ ਆਸ਼ੇ ਜਾਂ ਤੱਤ ਦਾ ਗਿਆਨ ਹੀ ਨਹੀਂ, ਦਿਲਚਸਪੀ ਹੀ ਨਹੀਂ, ਲੋੜ ਹੀ ਨਹੀਂ, ਉੱਦਮ ਹੀ ਨਹੀਂ, ਭੁੱਖ ਹੀ ਨਹੀਂ, ਪਿਆਸ ਹੀ ਨਹੀਂ, ਕਾਂਖੀ ਹੀ ਨਹੀਂ, ਫੁਰਸਤ ਹੀ ਨਹੀਂ, ਨਿਸ਼ਚਾ ਹੀ ਨਹੀਂ। ਜਿਸ ਦਾ ਨਤੀਜਾ ਇਹ ਹੈ, ਅਸੀਂ ਉਸ ਆਤਮਕ ਤੱਤ ਗਿਆਨ ਜਾਂ ਨਾਮ ਤੋਂ ਕੋਰੇ, ਅਣਜਾਣ, ਬੇਖਬਰ, ਅਵੇਸਲੇ, ਮਚਲੇ ਹੋਏ ਹਾਂ ਅਤੇ ਬਾਹਰ ਮੁਖੀ ਹੋ ਕੇ ਮੁਰਦਾ ਸਾਧਨ ਵਿੱਚ ਆਪਣਾ ਅਮੋਲਕ ਜੀਵਨ ਅਜਾਈਂ ਗਵਾ ਰਹੇ ਹਾਂ। ਇਸ ਧਾਰਮਿਕ ਗਿਲਾਨੀ ਦਾ ਮੂਲ ਕਾਰਨ ਸਾਡੀ ਹਉਮੈ ਹੈ। ਹਾਂਜੀ, ਇਹ ਧਾਰਮਿਕ ਗਿਲਾਨੀ ਦਾ ਮੂਲ ਕਾਰਨ ਸਾਡੀ ਹਉਮੈ ਹੈ। ਤ੍ਰੈਗੁਣੀ ਮਾਇਕੀ ਮੰਡਲ ਅੰਦਰ ਹੋਮੇ ਦਾ ਪਸਾਰਾ ਬੋਲਬਾਲਾ ਅਤੇ ਵਰਤਾਰਾ ਹੈ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਗ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਖਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤ ਉਪਾਇਆ, ਹੋਂ ਮੈਂ ਬੂਝੇ ਤਾਂ ਦਰ ਸੂਝੈ, ਗਿਆਨ ਬਹੂਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤਿਹਾ ਵੇਖ। ਜਿਸ ਤਰ੍ਹਾਂ ਅੰਨਿਆਂ ਦਾ ਹਾਥੀ ਬਾਰੇ ਗਿਆਨ ਕਰਨਾ ਅੱਡ ਅੱਡ ਅਤੇ ਗਲਤ ਹੁੰਦਾ ਹੈ, ਇਸੇ ਤਰ੍ਹਾਂ ਮਾਇਕੀ ਹਨੇਰ ਦੇ ਭਰਮ ਭੁਲਾਵੇ ਵਿੱਚ ਹਰ ਇੱਕ ਜੀਵ ਦੇ ਖਿਆਲ, ਨਿਸ਼ਚੇ, ਧਰਮ ਕਰਮ ਕਿਰਿਆ ਵੱਖ ਵੱਖ ਹੋਣੇ ਲਾਜ਼ਮੀ ਹਨ ਅਤੇ ਇਹਨਾਂ ਦੇ ਨਤੀਜੇ ਵੀ ਅੱਡ ਅੱਡ ਹੁੰਦੇ ਹਨ। ਤ੍ਰੈਗੁਣੀ ਮਾਇਕੀ ਹਨੇਰ ਵਿੱਚ ਪਿਛਲੇ ਸੰਸਕਾਰਾਂ ਅਤੇ ਹੁਣ ਦੀ ਸੰਗਤ ਦੁਆਰਾ ਬਣੀ ਹੋਈ ਜੀਵ ਦੀ ਹੋਣ ਦੀ ਰੰਗਤ ਅੱਡ ਅੱਡ ਆਉਣੀ ਅਵੱਸ਼ ਹੈ। ਮਾਇਕੀ ਭਰਮ ਭੁਲਾਵੇ 'ਚੋਂ ਉਪਜੇ ਵਿਤਕਰੇ, ਹਾਂਜੀ ਡਿਫਰੈਂਸਿਸ ਹੀ ਸਾਡੇ ਖਿਆਲਾਂ, ਨਿਸ਼ਚਿਆਂ, ਧਰਮਾਂ, ਕਰਮ ਕਿਰਿਆ ਦੀ ਅਨੇਕਤਾ ਵਿੱਚ ਵਾਦ ਵਿਵਾਦ, ਈਰਖਾ, ਦੁਆ, ਤਵਸਵ, ਨਫ਼ਰਤ, ਟਾਕਰਾ ਅਤੇ ਝਗੜੇ ਦਾ ਮੂਲ ਕਾਰਨ ਬਣਦੇ ਹਨ। ਜਦ ਇਹਨਾਂ ਵਿੱਚ ਹਉਮੈ ਦੀ ਤ੍ਰਿਸ਼ਨਾ ਦੀ ਅੱਗ ਭਖ ਪੈਂਦੀ ਹੈ ਤਾਂ ਇਹ ਕੂੜ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਲੀ ਅਵਸਥਾ ਬਣ ਜਾਂਦੀ ਹੈ। ਸਾਡੇ ਧਰਮਾਂ ਦੀ ਗਿਲਾਨੀ ਦਾ ਮੁੱਢਲਾ ਕਾਰਨ ਬਣ ਜਾਂਦੀ ਹੈ। ਅਸੀਂ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਅਨੁਸਾਰ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ ਅਤੇ ਨਾਮ ਬਿਨਾਂ ਸਭ ਕੂੜ ਗਾਲੀ ਓਛੀਆਂ ਵਿੱਚ ਗਲਤਾਨ ਅਤੇ ਮਸਤ ਹਾਂ। ਗੁਰਬਾਣੀ ਸਾਡੀ ਅਨੇਕਤਾ ਦੂਜੇ ਭਾਓ ਵਾਲੀ ਬਿਰਤੀ ਨੂੰ ਏਕਤਾ ਇਕੰਕਾਰ ਸਤਨਾਮ ਵੱਲ ਪ੍ਰੇਰਦੀ ਹੈ, ਪਰ ਅਲਪਗ ਬੁੱਧੀ ਦੇ ਵਿਤਕਰੇ ਅਤੇ ਸਿਆਣਪਾਂ ਨਾਲ ਬਾਣੀ ਨੂੰ ਆਪੋ ਆਪਣੀ ਰੰਗਣ ਚਾੜ ਕੇ ਆਪਣੀ ਹੋਮੇ ਵੇੜੀ ਅਲਪਗ ਬੁੱਧੀ ਦੇ ਭਰਮ ਭੁਲਾਵੇ ਦੁਆਰਾ ਹੀ ਅਰਥ ਕੱਢਦੇ ਹਾਂ ਅਤੇ ਆਪੋ ਆਪਣੇ ਫੋਕੇ ਦਿਮਾਗੀ ਗਿਆਨ ਨਾਲ ਬਾਣੀ ਦੇ ਅਰਥ 'ਤੇ ਵਿਖਿਆਨ ਕਰਦੇ ਹਾਂ। ਬਾਣੀ ਦੇ ਡੂੰਘੇ ਅਤੇ ਅੰਤਰੀਵ ਅਨੁਭਵੀ ਗਿਆਨ ਤੋਂ ਕੋਰੇ ਅਣਜਾਣ ਹੋਣ ਕਾਰਨ ਇਸ ਦੇ ਗੁੱਝੇ ਆਤਮਿਕ ਭਾਵਾਂ ਅਰਥਾਂ ਜਾਂ ਟਾਲ ਮਟੋਲ ਹੀ ਕਰ ਛੱਡਦੇ ਹਾਂ ਅਤੇ ਭੋਲੀ ਭਾਲੀ ਜਨਤਾ ਨੂੰ ਦਿਮਾਗੀ ਗਿਆਨ ਦੇ ਭਰਮ ਭੁਲਾਵੇ ਅਥਵਾ ਭੰਬਲ ਭੂਸਿਆਂ ਵਿੱਚ ਫਸਾਈ ਰੱਖਦੇ ਹਾਂ। ਇਹੋ ਕਾਰਨ ਹੈ ਅਸੀਂ ਗੁਰਬਾਣੀ ਦੇ ਆਤਮਿਕ ਚਾਨਣ ਜੀਵਨ ਸੇਧ ਅਤੇ ਅਗਵਾਈ ਤੋਂ ਵਾਂਝੇ ਜਾ ਰਹੇ ਹਾਂ। ਸਾਡਾ ਅਮੋਲਕ ਜੀਵਨ ਮਾਇਕੀ ਭਰਮ ਭੁਲੇਖਿਆਂ ਨਾਲ ਕੂੜੀਆਂ ਅਤੇ ਓਛੀਆਂ ਗੱਲਾਂ ਵਿੱਚ ਫਸਿਆ ਰਹਿੰਦਾ ਹੈ। ਹੇਠਲਾ ਬਿਓਰਾ ਸਾਨੂੰ ਆਪਣੇ ਅਲਗੇਰੇ ਧਾਰਮਿਕ ਜੀਵਨ ਦੀ ਸਹੀ ਅਤੇ ਉਚੇਰੀ ਸੇਧ ਦੇ ਕੇ ਘੋਖਣ ਅਤੇ ਸੁਧਾਰਨ ਲਈ ਲਾਭਦਾਇਕ ਅਤੇ ਸਹਾਈ ਹੋ ਸਕਦਾ ਹੈ ਜੀ। ਗੁਰਬਾਣੀ ਦਾ ਉਦੇਸ਼ ਇੱਕ ਪਾਸੇ ਅਤੇ ਦੂਜਾ ਸਾਡੀ ਧਾਰਮਿਕ ਕਿਰਿਆ ਅਤੇ ਸਾਡੀ ਦਿਸ਼ਾ। ਗੁਰਬਾਣੀ ਦਾ ਉਦੇਸ਼ ਅੰਤਰ ਆਤਮੇ ਅਨੁਭਵੀ ਮੰਡਲ ਦਾ ਜ਼ਿਕਰ ਬਿਆਨ ਗਿਆਨ ਅਤੇ ਟੋਹ। ਗੁਰਬਾਣੀ ਵਿੱਚ ਸ਼ਬਦ ਨਾਮ ਅੰਮ੍ਰਿਤ ਹਰ ਜਲ ਪਿਰਮ ਪਿਆਲਾ ਆਤਮ ਪ੍ਰਕਾਸ਼ ਮਹਾਂਰਸ ਰੁਣ ਚੁਣ ਅਸਚਰਜ ਬਿਸਮਾਦ ਅਲਮਸਤ ਮਤਵਾਰਾ ਆਦਿ ਸ਼ਬਦਾਂ ਦੁਆਰਾ ਸਪਸ਼ਟ ਤੌਰ 'ਤੇ ਦਿੱਤੀ ਗਈ ਹੈ ਅਤੇ ਸਾਡੀ ਕਿਰਿਆ ਇਹ ਅਨੁਭਵੀ ਆਤਮਕ ਮੰਡਲ ਵਾਲੀ ਦ੍ਰਿਸ਼ਟੀ ਅਤੇ ਬੁੱਧੀ ਦੀ ਪਕੜ ਤੋਂ ਪਰੇ ਹੋਣ ਕਾਰਨ ਇਸ ਉੱਤੇ ਸਾਡਾ ਨਿਸ਼ਚਾ ਹੀ ਨਹੀਂ ਜਾਂ ਓਪਰਾ ਜਿਹਾ ਅਤੇ ਨਾ ਦਿਲਚਸਪੀ ਵਾਲਾ ਹੈ ਅਤੇ ਇਸ ਲਈ ਉੱਦਮ ਕਰਨ ਦੀ ਲੋੜ ਨਹੀਂ ਪਾਸਦੀ। ਹਾਂਜੀ, ਗੁਰਬਾਣੀ ਦਾ ਉਦੇਸ਼ ਇਹ ਆਤਮਕ ਤੱਤ ਗਿਆਨ ਅੰਤਰ ਆਤਮੇ ਅਨੁਭਵ ਦੁਆਰਾ ਪ੍ਰਕਾਸ਼ ਹੁੰਦਾ ਹੈ, ਜਿਸ ਵਿੱਚੋਂ ਇੱਕੋ ਇੱਕ ਓਂਕਾਰ ਦੀ ਸ਼ਰਧਾ ਭਾਵਨੀ ਹੈ ਜੋ ਕਿ ਪ੍ਰੇਮ ਸਵੈਪਨਾ ਵਿੱਚ ਪਲਦੀ ਹੈ। ਸਾਡੀ ਕਿਰਿਆ ਬਾਰਮੁਖੀ ਤ੍ਰੈਗੁਣੀ ਦਿਮਾਗੀ ਗਿਆਨ ਇਹ ਸੁਣਿਆ ਸੁਣਾਇਆ ਸਿੱਖਿਆ ਸਿਖਾਇਆ ਸਮਝਿਆ ਸਮਾਇਆ ਸਮਝਾਇਆ ਜਾਂਦਾ ਹੈ ਜੋ ਕਿ ਬਾਹਰੋਂ ਪ੍ਰਾਪਤ ਕੀਤਾ ਜਾਂਦਾ ਹੈ। ਇਹ ਗਿਆਨ ਭਿੰਨ ਭਿੰਨ ਖਿਆਲਾਂ ਅਤੇ ਨਿਸ਼ਚਿਆਂ ਵਾਲਾ ਹੋਣ ਕਾਰਨ ਵਾਦ ਵਿਵਾਦ ਹੋਰ ਵੈਰ ਵਿਰੋਧ ਤਵੱਸਵ ਨਫ਼ਰਤ ਲੜਾਈਆਂ ਅਤੇ ਝਗੜਿਆਂ ਦਾ ਕਾਰਨ ਬਣਦਾ ਹੈ। ਹਾਂਜੀ, ਗੁਰਬਾਣੀ ਦਾ ਜੋ ਗੁਰਬਾਣੀ ਦੇ ਅਨੁਸਾਰ ਉਹਦਾ ਉਦੇਸ਼ ਹੈ ਇਹ ਆਤਮਕ ਅਵਸਥਾ ਸਿਰਫ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਅਤੇ ਤਾਕੀਤੀ ਹੁਕਮ ਅਨੁਸਾਰ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਨਾਮ ਅਭਿਆਸ ਕਮਾਈ ਦੁਆਰਾ ਪ੍ਰਾਪਤ ਹੋ ਸਕਦੀ ਹੈ। ਪਰ ਅਸੀਂ ਸਿਮਰਨ ਨੂੰ ਚੰਗੀ ਤਰ੍ਹਾਂ ਭੁਲਾ ਛੱਡਿਆ ਹੈ ਅਤੇ ਨਾਮ ਅਭਿਆਸ ਕਮਾਈ ਜਾਂ ਵਾਧੂ ਜਾਂ ਬੇਲੋੜੀ ਪਾਸਦੀ ਹੈ। ਹਾਂਜੀ, ਗੁਰਬਾਣੀ ਅਨੁਸਾਰ ਨਾਮ ਬਿਨਾਂ ਸਭ ਕੂੜ ਗਾਲੀ ਓਛੀਆਂ, ਨਾਨਕ ਲੇਖੈ ਇੱਕ ਗੱਲ ਹੋਰ ਹੋਮੇ ਚੱਖਣਾ ਚਾਖ। ਪਰ ਸਾਡੀ ਅਵਸਥਾ ਅਸੀਂ ਲੇਖੇ ਵਾਲੀ ਇੱਕ ਗੱਲ ਨਾਮ ਸਿਮਰਨ ਨੂੰ ਭੁਲਾ ਕੇ ਕੂੜੀਆਂ ਅਤੇ ਓਛੀਆਂ ਗੱਲਾਂ ਚੱਖਣਾ ਚਾਖ ਵਿੱਚ ਗਲਤਾਨ ਹਾਂ। ਹਾਂਜੀ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ, ਇਹ ਗੁਰਬਾਣੀ ਦੇ ਮੁਤਾਬਕ ਅਤੇ ਸਾਡਾ ਨਾਮਹੀਨ ਸਿਮਰਨਹੀਨ ਦੂਜੇ ਭਾਉ ਦੇ ਜ਼ਹਿਰ ਨਾਲ ਲੱਥ ਪੱਥ ਜੀਵਨ ਸਰਪ ਦੀ ਨਿਆਈ ਬਿਤਾ ਰਹੇ ਹਾਂ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਇਹ ਗੁਰਬਾਣੀ ਦਾ ਉਪਦੇਸ਼ ਅਤੇ ਸਾਡੀ ਅਵਸਥਾ ਜੋ ਮਾਣਕ ਮੋਤੀ ਨਾਮ ਗੁਰਬਾਣੀ ਵਿੱਚ ਦਰਸਾਏ ਹਨ, ਅਸੀਂ ਉਹਨਾਂ ਨੂੰ ਕੌਡੀਆਂ ਤੋਂ ਵੀ ਸਸਤੇ ਕਰ ਦਿੱਤਾ ਹੈ। ਆਪਣੀ ਅਗਿਆਨਤਾ ਵਿੱਚ ਰਸਮੀ ਤੌਰ 'ਤੇ ਇਸ ਦੇ ਉੱਪਰ ਦੀ ਲੰਘ ਰਹੇ ਹਾਂ। ਹਾਂਜੀ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਅਸੀਂ ਬਾਣੀ ਦੀ ਸੇਵਾ ਪੂਜਾ ਪਾਠ ਵਿਖਿਆਨ ਕੀਰਤਨ ਬਹੁਤ ਕਰਦੇ ਹਾਂ ਪਰ ਬਾਣੀ ਦੇ ਉਪਦੇਸ਼ਾਂ ਨੂੰ ਕਮਾਉਣ ਵੱਲ ਧਿਆਨ ਨਹੀਂ ਦਿੰਦੇ, ਇਸ ਲਈ ਪ੍ਰਤੱਖ ਗੁਰੂ ਨਿਸਤਾਰੇ ਤੋਂ ਵਾਂਝੇ ਜਾ ਰਹੇ ਹਾਂ। ਗੁਰਬਾਣੀ ਦਾ ਉਦੇਸ਼ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਬੈ ਖਰੀਦ ਕਿਆ ਕਰੇ ਚਤਰਾਈ, ਇਹ ਜਿਉ ਪਿੰਡ ਸਭ ਥਾਰੇ। ਆਪ ਗਵਾ ਕੇ ਬੈ ਖਰੀਦ ਗੋਲਾ ਬਣਨਾ ਹੈ ਅਤੇ ਸਾਡੀ ਕਿਰਿਆ ਜੋ ਹੈ ਸਾਡੀ ਸੇਵਾ ਦੇ ਪਿੱਛੇ ਕੋਈ ਨਿੱਜੀ ਸਵਾਰਥ ਮਾਇਕੀ ਗਰਜ਼ ਜਾਂ ਹੋਮੇ ਹੁੰਦੀ ਹੈ। ਅਸੀਂ ਮਾਇਆ ਦੇ ਬੈ ਖਰੀਦ ਗੋਲੇ ਬਣੇ ਹੋਏ ਹਾਂ। ਆਪਣੀਆਂ ਚਤੁਰਾਈਆਂ ਨਾਲ ਮੈਂ ਮੇਰੀ ਦੀ ਸੇਵਾ ਵਿੱਚ ਗਲਤਾਨ ਹਾਂ। ਅਸੀਂ ਆਪਣੀ ਸੇਵਾ ਦਾ ਮੁੱਲ ਲੈਂਦੇ ਹਾਂ। ਧਰਮ ਸਥਾਨਾਂ ਵਿੱਚ ਸਾਰੇ ਸੇਵਾਦਾਰ ਤਨਖਾਹਦਾਰ ਹਨ। ਰਾਗੀ ਅਤੇ ਕਥਾਕਾਰ ਬਹੁਤ ਮਹਿੰਗੇ ਮੁੱਲ ਬਾਣੀ ਵੇਚਦੇ ਹਨ। ਹਾਂਜੀ, ਗੁਰਬਾਣੀ ਦਾ ਉਦੇਸ਼ ਪਿਛਲੇ ਸਮੇਂ ਵਿੱਚ ਜੀਵਨ ਵਾਲੇ ਗੁਰਮੁਖ ਪਿਆਰੇ ਬਖਸ਼ੇ ਹੋਏ ਮਹਾਂਪੁਰਖ ਧਰਮ ਸਥਾਨਾਂ ਦੇ ਮੁਖੀ ਜਾਂ ਸੇਵਾਦਾਰ ਹੁੰਦੇ ਸਨ, ਪਰ ਅੱਜ ਕੱਲ੍ਹ ਧਰਮ ਸਥਾਨਾਂ ਦੇ ਮੁਖੀ ਵੋਟਾਂ ਦੁਆਰਾ ਚੁਣੇ ਜਾਂਦੇ ਹਨ। ਜਿਸ ਤਰ੍ਹਾਂ ਕਿ ਚੋਣ ਨਾਲ ਭ੍ਰਿਸ਼ਟਾਚਾਰ, ਈਰਖਾ ਦਵੈਤ, ਵੈਰ ਵਿਰੋਧ, ਖੁਦਗਰਜ਼ੀ, ਝਗੜੇ, ਲੜਾਈਆਂ ਵੱਧਦੇ ਹਨ ਅਤੇ ਹੋਮੇ ਦਾ ਬੋਲਬਾਲਾ ਅਤੇ ਕੁਰਸੀ ਦਾ ਰੌਲਾ ਹੈ। ਹਾਂਜੀ, ਪਿਛਲੇ ਸਮੇਂ ਵਿੱਚ ਧਰਮ ਸਥਾਨ ਟਾਵੇਂ ਟਾਵੇਂ ਹੁੰਦੇ ਸਨ, ਪਰ ਉਹਨਾਂ ਵਿੱਚ ਪ੍ਰੇਮ ਸੁਆਪਣਾ, ਸੇਵਾ ਭਾਵ ਅਤੇ ਆਤਮਕ ਰਸ ਦਾ ਉੱਚਾ ਸੁੱਚਾ ਸੋਹਣਾ ਇਲਾਹੀ ਮਾਹੌਲ ਹੁੰਦਾ ਸੀ, ਜਿੱਥੇ ਜਾ ਕੇ ਸ਼ਾਂਤੀ, ਪ੍ਰੀਤ, ਪ੍ਰੇਮ, ਸੇਵਾ ਦਾ ਚਾਓ ਉਪਜਦਾ ਸੀ। ਅੱਜ ਕੱਲ੍ਹ ਧਾਰਮਿਕ ਸਥਾਨ ਅਤੇ ਸੰਸਥਾਵਾਂ ਬਹੁਤ ਵੱਧ ਗਏ ਹਨ, ਪਰ ਇਹਨਾਂ ਵਿੱਚ ਆਤਮਕ ਮਾਹੌਲ, ਸ਼ਾਂਤੀ, ਜੀਵਨ ਰੌਂ, ਪ੍ਰੇਮ ਅਤੇ ਸੇਵਾ ਭਾਵਨਾ ਕਿਤੇ ਕਿਤੇ ਓਪਰੀ ਜੀ ਨਜ਼ਰ ਆਉਂਦੀ ਹੈ। ਪੁਰਾਣੇ ਸਮੇਂ ਵਿੱਚ ਧਰਮ ਸਥਾਨ ਕੱਚੇ ਹੁੰਦੇ ਸਨ ਅਤੇ ਸਿੱਖ ਪੱਕੇ ਹੁੰਦੇ ਸਨ। ਹੁਣ ਧਰਮ ਸਥਾਨ ਪੱਕੇ ਹੋ ਗਏ ਅਤੇ ਸਿੱਖ ਕੱਚੇ। ਸੁਯੋਗਤਾ, ਕੁਆਲਿਟੀ ਹੁੰਦੀ ਸੀ ਭਾਵੇਂ ਗਿਣਤੀ ਘੱਟ ਸੀ। ਅੱਜ ਕੱਲ੍ਹ ਗਿਣਤੀ ਬਹੁਤ ਵੱਧ ਗਈ ਹੈ, ਪਰ ਸੁਯੋਗਤਾ, ਕੁਆਲਿਟੀ ਘੱਟ ਗਈ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਇਹ ਗੁਰਬਾਣੀ ਦਾ ਉਦੇਸ਼ ਹੈ। ਪਰ ਸਾਡੀ ਕਿਰਿਆ ਪੱਛਮੀ ਸੱਭਿਆਚਾਰ, ਵੈਸਟਰਨ ਸਿਵਿਲਾਈਜੇਸ਼ਨ ਦੀ ਅੰਨੇ ਵਾਹ ਨਕਲ ਕਰਕੇ ਫੈਸ਼ਨ ਅਤੇ ਲੋੜਾਂ ਵਧਾ ਕੇ ਅਜਾਈ ਰੁਝੇਵੇਂ ਇੰਨੇ ਵਧਾ ਲਏ ਹਨ ਕਿ ਸਾਧ ਸੰਗਤ ਅਤੇ ਨਾਮ ਸਿਮਰਨ ਵੱਲ ਧਿਆਨ ਦੇਣ ਦੀ ਫੁਰਸਤ ਜਾਂ ਲੋੜ ਹੀ ਨਹੀਂ, ਅਤੇ ਅਵਰ ਕਾਜ ਵਿੱਚ ਗਲਤਾਨ ਹੋ ਕੇ ਮਾਇਆ ਦਾ ਰੂਪ ਬਣੇ ਹੋਏ ਹਾਂ। ਹਾਂਜੀ, ਸਾਡੇ ਜੀਵਨ ਦੇ ਸਾਰੇ ਪੱਖ ਗੁਰਬਾਣੀ ਦੇ ਆਦੇਸ਼, ਪ੍ਰੀਤ, ਪ੍ਰੇਮ, ਸੇਵਾ, ਨਾਮ, ਹੁਕਮ ਦੇ ਧੁਰੇ ਦੇ ਦੁਆਲੇ ਘੁੰਮਣੇ ਚਾਹੀਦੇ ਹਨ। ਪਰ ਅਸੀਂ ਗੁਰਬਾਣੀ ਨੂੰ ਨਿੱਜੀ ਸਵਾਰਥ ਜਾਂ ਮਾਇਕੀ ਗਰਜ਼ ਲਈ ਵਰਤਦੇ ਹਾਂ ਅਤੇ ਬਾਣੀ ਨੂੰ ਆਪਣੀ ਅਲਪਗ ਬੁੱਧੀ ਦੀ ਰੰਗਣ ਚਾੜ ਕੇ ਮਨ ਦੀ ਮਤ ਮਗਰ ਲਾਉਂਦੇ ਹਾਂ। ਇਸ ਤਰ੍ਹਾਂ ਬਾਣੀ ਦੇ ਅੰਤਰੀਵ ਆਸ਼ੇ ਤੋਂ ਦੁਰੇਡੇ ਜਾ ਰਹੇ ਹਾਂ। ਪ੍ਰੀਤ, ਪ੍ਰੇਮ, ਪਿਆਰ ਹੀ ਜੀਵਨ ਰੌਂ ਹੈ, ਇਹ ਨਾਮ ਹੈ, ਹੁਕਮ ਹੈ, ਸਾਚ ਕਹੂੰ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰ ਅੱਜ ਕੱਲ੍ਹ ਦੁਨੀਆਂ ਵਿੱਚ ਆਤਮਕ ਪਿਆਰ ਭਾਵਨੀ ਜਾਂ ਪ੍ਰੇਮ ਸਵੈਪਨਾ ਦਾ ਕਾਲ ਪਿਆ ਹੋਇਆ ਹੈ। ਜੇ ਕਿਤੇ ਪਿਆਰ ਦੀ ਝਲਕ ਨਜ਼ਰ ਆਉਂਦੀ ਹੈ ਤਾਂ ਉਸਦੇ ਪਿੱਛੇ ਵੀ ਗਰਜ਼ ਜਾਂ ਮੋਹ ਦੀ ਅੰਸ਼ ਹੁੰਦੀ ਹੈ। ਹਾਂਜੀ, ਇਹ ਅੰਤਰਮੁਖੀ ਆਤਮਕ ਤੱਤ ਗਿਆਨ ਅਨੁਭਵੀ ਤਜਰਬਾ ਹੈ, ਇਹ ਜੀਵਨ ਰੂਪ ਹੈ, ਇਸ ਦਾ ਪ੍ਰਚਾਰ ਵੀ ਅਨੁਭਵੀ ਖੇਲ ਹੈ। ਇਹ ਅਬੋਲ ਹੈ, ਚੁੱਪ ਚਬੋਲਾ ਹੈ, ਚੁੱਪ ਪ੍ਰੀਤ ਹੈ, ਪ੍ਰਕਾਸ਼ਮਈ ਹੈ, ਇੱਕ ਇੱਕ ਓੰਕਾਰ ਦੇ ਨਿਸ਼ਚੇ ਦੀ ਬੁਨਿਆਦ 'ਤੇ ਨਿਰਭਰ ਹੈ। ਸਾਡੀ ਕਿਰਿਆ, ਸਾਡਾ ਧਰਮ ਪ੍ਰਚਾਰ ਨਿਰਾਪੁਰਾ ਦਿਮਾਗੀ ਗਿਆਨ ਅਤੇ ਭਿੰਨ ਭਿੰਨ ਖਿਆਲਾਂ, ਨਿਸ਼ਚਿਆਂ ਅਤੇ ਫਿਲਾਸਫੀਆਂ 'ਤੇ ਆਧਾਰਿਤ ਹੈ, ਜਿਸ ਕਾਰਨ ਅਕਸਰ ਇਹਨਾਂ ਵਿੱਚ ਵੱਖਰੇਵੇਂ ਡਿਫਰੈਂਸਿਸ ਦੀ ਵਜ੍ਹਾ ਨਾਲ ਧਰਮ ਦੇ ਨਾਂ 'ਤੇ ਵਾਦ ਵਿਵਾਦ, ਨਰਾਮ ਰੌਲਾ ਅਤੇ ਝਗੜੇ ਪੈਦਾ ਹੁੰਦੇ ਹਨ। ਹਾਂਜੀ, ਇਹ ਆਤਮਕ ਖੇਲ ਗੁਰਪ੍ਰਸਾਦ ਨਾਲ ਅਨੁਭਵ ਦੁਆਰਾ ਬੁੱਝੀ, ਸਿੱਝੀ, ਚੀਨੀ ਪਹਿਚਾਨੀ ਜਾ ਸਕਦੀ ਹੈ। ਅਸੀਂ ਇਹਨਾਂ ਗੁੱਝੇ ਭੇਦਾਂ ਵਾਲੇ ਸ਼ਬਦਾਂ ਦੇ ਐਵੇਂ ਓਪਰੇ ਦਿਮਾਗੀ ਗਿਆਨ ਨਾਲ ਅਖਰੀ ਅਰਥ ਕੱਢ ਕੇ ਟਾਲ ਮਟੋਲ ਕਰ ਛੱਡਦੇ ਹਾਂ। ਹਾਂਜੀ, ਗੁਰਬਾਣੀ ਦਾ ਉਪਦੇਸ਼ ਸਾਡੇ ਮਿਸ਼ਨਰੀ ਸਕੂਲ, ਕਾਲਜ, ਆਤਮਕ ਅਨੁਭਵੀ ਵਿੱਦਿਆ ਦੇ ਸਹੀ ਆਸ਼ਰਮ ਹੋਣੇ ਚਾਹੀਦੇ ਹਨ, ਜਿੱਥੇ ਨਾਮ, ਅਭਿਆਸ, ਕਮਾਈ ਵਾਲੇ, ਜੀਵਨ ਵਾਲੇ, ਗੁਰਮੁਖ ਪਿਆਰੇ ਮੁਖੀ ਹੋਣੇ ਚਾਹੀਦੇ ਹਨ। ਇਹਨਾਂ ਲਈ ਵਿੱਦਿਅਕ ਡਿਗਰੀਆਂ ਲਾਜ਼ਮੀ ਨਹੀਂ, ਪਰ ਸਾਡੀ ਧਾਰਮਿਕ ਸੰਸਥਾਵਾਂ ਵਿੱਚ ਦਿਮਾਗੀ ਗਿਆਨ, ਕਰਮ ਕਾਂਡੀ, ਧਾਰਮਿਕ ਫਿਲਾਸਫੀਆਂ ਅਤੇ ਇਤਿਹਾਸ ਪੜ੍ਹਾਏ ਜਾਂਦੇ ਹਨ। ਜੀਵਨ ਵਾਲੇ ਗੁਰਮੁਖ ਪਿਆਰੇ ਬਖਸ਼ੇ ਹੋਏ ਮਹਾਂਪੁਰਖਾਂ ਦੀ ਸੰਗਤ, ਸਾਧ ਸੰਗਤ ਦੇ ਮੇਲ ਅਤੇ ਛੋਹ ਨਾਲ ਉਚੇਰੇ ਆਤਮਕ ਗਿਆਨ ਦਾ ਅਨੁਭਵ ਹੋ ਸਕਦਾ ਹੈ। ਅਸੀਂ ਇਸ ਆਤਮਕ ਤੱਤ ਗਿਆਨ ਨੂੰ ਦਿਮਾਗੀ ਵਿਸ਼ਾ ਬਣਾ ਛੱਡਿਆ ਹੈ ਅਤੇ ਇਸ ਦਾ ਓਪਰੇ ਜੇ ਦਿਮਾਗੀ ਗਿਆਨ ਨਾਲ ਪ੍ਰਚਾਰ ਕਰਕੇ ਟਾਲ ਮਟੋਲਾ ਕਰ ਛੱਡਦੇ ਹਾਂ। ਇਹੋ ਜਿਹੀ ਉੱਚੀ ਸੁੱਚੀ ਜੀਵਨ ਵਾਲੀ ਸਾਧ ਸੰਗਤ ਵਿੱਚੋਂ ਹੀ ਅੰਤਰਮੁਖੀ ਅਨੁਭਵੀ ਆਤਮਕ ਗਿਆਨ ਦੇ ਪ੍ਰਚਾਰਕ ਪੈਦਾ ਹੋ ਸਕਦੇ ਹਨ। ਪਰ ਸਾਡੀਆਂ ਅਜੋਕੀਆਂ ਧਾਰਮਿਕ ਸੰਸਥਾਵਾਂ ਵਿੱਚੋਂ ਦਿਮਾਗੀ ਗਿਆਨ ਦੇ ਫਿਲਾਸਫਰ ਹੀ ਉਪਜਦੇ ਹਨ ਜੋ ਅੰਤਰੀਵ ਆਤਮਿਕ ਅਨੁਭਵ ਗਿਆਨ ਤੋਂ ਸੱਖਣੇ ਹੁੰਦੇ ਹਨ। ਅਨੁਭਵੀ ਅੰਤਰੀਵ ਤੱਤ ਗਿਆਨ ਤੋਂ ਬਗੈਰ ਗੁਰਬਾਣੀ ਦੀ ਪੂਰੀ ਅਤੇ ਸਹੀ ਆਤਮਿਕ ਸੋਝੀ ਨਹੀਂ ਹੋ ਸਕਦੀ ਅਤੇ ਸਾਡੇ ਜੀਵਨ ਵਿੱਚ ਤਬਦੀਲੀ ਨਹੀਂ ਆ ਸਕਦੀ। ਅਸੀਂ ਗੁਰਬਾਣੀ ਦੇ ਬਾਹਰਮੁਖੀ ਦਿਮਾਗੀ ਪਾਠ ਗਾਇਨ ਅਤੇ ਗਿਆਨ ਨਾਲ ਪੂਰਨ ਤੌਰ 'ਤੇ ਸੰਤੁਸ਼ਟ ਹਾਂ ਅਤੇ ਆਪੋ ਭਲੇ ਭਲੇਰੇ ਬਣੇ ਫਿਰਦੇ ਹਾਂ। ਇਸੇ ਕਰਕੇ ਸਾਡੇ ਆਪਣੇ ਅਤੇ ਸਰੋਤਿਆਂ ਦੇ ਜੀਵਨ ਵਿੱਚ ਤਬਦੀਲੀ ਨਹੀਂ ਆਉਂਦੀ। ਗੁਰਮਤ ਇੱਕ ਹੈ ਜੋ ਗੁਰਬਾਣੀ ਵਿੱਚ ਸਪਸ਼ਟ ਕੀਤੀ ਗਈ ਹੈ। ਅਸੀਂ ਆਪੋ ਆਪਣੀ ਬੁੱਧੀ ਅਨੁਸਾਰ ਭਿੰਨ ਭਿੰਨ ਧਾਰਮਿਕ ਮਰਿਆਦਾ ਦਾ ਪ੍ਰਚਾਰ ਕਰਦੇ ਹਾਂ ਅਤੇ ਅਸਲੀ ਅਨੁਭਵੀ ਆਤਮਿਕ ਗੁਰਮਤ ਤੋਂ ਦੁਰੇਡੇ ਜਾ ਰਹੇ ਹਾਂ। ਹਾਂਜੀ, ਗੁਰਬਾਣੀ ਦਾ ਉਦੇਸ਼ ਚਿੰਤਤ ਹੀ ਦੀਸੈ ਸਭ ਕੋਏ ਚੇਤੈ ਏਕ ਤਹੀ ਸੁਖ ਹੋਏ। ਅਸੀਂ ਅਨੇਕ ਚਿੰਤਨ ਵਿੱਚ ਦੁਖੀ ਹੋ ਰਹੇ ਹਾਂ। ਏਕ ਚਿੰਤਨ ਦਾ ਸਾਨੂੰ ਖਿਆਲ ਹੀ ਨਹੀਂ ਅਤੇ ਨਾ ਹੀ ਲੋੜ ਪਾਸਦੀ ਹੈ। ਧੁਰਕੀ ਬਾਣੀ ਨੂੰ ਸਾਨੂੰ ਗੁਰੂ ਸਾਹਿਬਾਨ ਨੇ ਸਾਡੇ 'ਤੇ ਤਰਸ ਕਰਕੇ ਆਪਣੀ ਕਿਰਿਆ ਦੁਆਰਾ ਇਹ ਪ੍ਰੇਮ ਪਦਾਰਥ ਬਖਸ਼ਿਆ ਹੈ ਅਤੇ ਇਸ ਇਲਾਹੀ ਪ੍ਰੇਮ ਪਦਾਰਥ ਦੀ ਕਦਰ ਕੀਮਤ ਪਾਉਣ ਦੀ ਬਜਾਏ ਅਸੀਂ ਗੁਰਬਾਣੀ ਨੂੰ ਸ਼ਰੇਆਮ ਵੇਚ ਕੇ ਇਲਾਹੀ ਪ੍ਰੇਮ ਬਖਸ਼ਿਸ਼ ਦੀ ਹੱਤਕ ਕਰਦੇ ਹਾਂ। ਹਾਂਜੀ, ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਇਓ, ਇਹ ਗੁਰਬਾਣੀ ਦਾ ਉਦੇਸ਼ ਅਤੇ ਸਾਡੀ ਕਿਰਿਆ। ਅਸੀਂ ਮਾਨਸ ਜਨਮ ਨੂੰ ਪੰਜਾਂ ਦੀ ਗੁਲਾਮੀ ਵਿੱਚ ਅਜਾਈ ਗਵਾ ਰਹੇ ਹਾਂ ਅਤੇ ਇਸ ਅਮੋਲਕ ਜੀਵਨ ਦੀ ਕਦਰ ਕੀਮਤ ਦੀ ਸਾਨੂੰ ਸੋਝੀ ਨਹੀਂ। ਰੋਸ ਨਾ ਕਾਹੂ ਸੰਗ ਕਰੋ ਆਪਣ ਆਪ ਵਿਚਾਰ, ਇਹ ਗੁਰਬਾਣੀ ਦਾ ਉਦੇਸ਼ ਅਤੇ ਸਾਡੀ ਕਿਰਿਆ। ਅਸੀਂ ਦਿਨ ਰਾਤ ਲੋਕਾਂ ਨਾਲ ਸਿਰਫ ਰੋਸ ਹੀ ਨਹੀਂ ਕਰਦੇ ਬਲਕਿ ਬੇਅੰਤ ਰੋਸੇ ਗਿਲੇ ਸ਼ਿਕਾਇਤਾਂ ਈਰਖਾ ਦਵੈਤ ਦੀਆਂ ਭਾਵਨਾਵਾਂ ਮਨ ਵਿੱਚ ਘੋਟ ਘੋਟ ਕੇ ਉਹਨਾਂ ਦੀਆਂ ਮਿਸਲਾਂ ਉਹਨਾਂ ਦੀਆਂ ਫਾਈਲ ਬਣਾਈ ਜਾਂਦੇ ਬੈਠੇ ਹਾਂ ਅਤੇ ਇਹਨਾਂ ਰੋਸਿਆਂ ਦੀ ਗੰਢਾਂ ਨਿੱਤ ਹੋਰ ਪੀਟੀਆਂ ਕਰੀ ਜਾਂਦੇ ਹਾਂ। ਇਸ ਤਰ੍ਹਾਂ ਆਪਣੇ ਮਨ ਉੱਤੇ ਗੂੜੀ ਮੈਲ ਦਾ ਲੇਪ ਕੋਟਿੰਗ ਚਾੜ ਰਹੇ ਹਾਂ ਜਿਸ ਕਾਰਨ ਸਾਡਾ ਮਨ ਉਚੇਰੀ ਆਤਮਿਕ ਸਿੱਖਿਆ ਅਤੇ ਭਾਵਨਾਵਾਂ ਨੂੰ ਪਕੜਨ ਤੋਂ ਅਸਮਰਥ ਹੈ। ਸਾਡਾ ਬਾਹਰਮੁਖੀ ਦਿਮਾਗੀ ਧਰਮ ਪ੍ਰਚਾਰ ਅਧੂਰਾ ਬੇਦਿਲਾ ਓਪਰਾ ਜਿਹਾ ਹੋ ਰਿਹਾ ਹੈ ਕਿਉਂਕਿ ਅਸੀਂ ਆਪਣੇ ਸਵਾਰਥੀ ਮਾਇਕੀ ਰੁਝੇਵਿਆਂ ਵਿੱਚ ਇੰਨੇ ਗਲਤਾਨ ਅਤੇ ਖੁੱਭੇ ਹੋਏ ਹਾਂ ਕਿ ਧਰਮ ਜਾਂ ਧਰਮ ਪ੍ਰਚਾਰ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਨਹੀਂ ਪਾਸਦੀ। ਜਦਕਿ ਸਾਡੇ ਸਾਰੇ ਧਰਮ ਅਤੇ ਧਰਮ ਸਥਾਨਾਂ ਵਿੱਚ ਇਤਨੀ ਗਿਲਾਨੀ ਕਰਪਸ਼ਨ ਆ ਗਈ ਹੈ ਜਿਵੇਂ ਥਾਨ ਸੱਟ ਜਗ ਭ੍ਰਿਸ਼ਟ ਹੋਏ ਡੁੱਬਦਾ ਇਹ ਜਗ। ਸਾਨੂੰ ਧਰਮ ਪ੍ਰਚਾਰ ਤੋਂ ਉਚੇਰੀ ਆਤਮਿਕ ਸਿਹਤ ਅਤੇ ਅਗਵਾਈ ਕਿੱਥੋਂ ਮਿਲ ਸਕਦੀ ਹੈ? ਪੱਛਮੀ ਦੇਸ਼ਾਂ ਵਿੱਚ ਈਸਾਈ ਧਰਮ ਦੇ ਪ੍ਰਚਾਰ ਲਈ ਬੜੇ ਵੱਡੇ ਅਤੇ ਮਜ਼ਬੂਤ ਸੰਗਠਨ ਬਣੇ ਹੋਏ ਹਨ। ਇਹਨਾਂ ਵਿੱਚ ਤਨੋ ਮਨੋ ਜ਼ੋਰਦਾਰ ਪ੍ਰਚਾਰ ਹੋ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਈਸਾਈ ਮਤ ਦੁਨੀਆਂ ਦੇ ਕੋਨੇ ਕੋਨੇ ਵਿੱਚ ਫੈਲ ਗਿਆ ਹੈ। ਅੰਗਰੇਜ਼ੀ ਤੋਂ ਇਲਾਵਾ ਦੁਨੀਆਂ ਦੀਆਂ ਅਨੇਕ ਭਾਸ਼ਾਵਾਂ ਵਿੱਚ ਬਾਈਬਲ ਦੇ ਬੇਅੰਤ ਅਨੁਵਾਦ ਟ੍ਰਾਂਸਲੇਸ਼ਨ ਹੋ ਗਏ ਹਨ। ਇਸ ਤੋਂ ਇਲਾਵਾ ਈਸਾਈ ਮਤ ਦੇ ਵਿਕਾਸ ਲਈ ਅਨੇਕਾਂ ਕਿਤਾਬਾਂ ਪਰਚੇ ਲੇਖ ਲਿਖੇ ਜਾਂਦੇ ਹਨ ਜੋ ਕਿ ਘਰ ਘਰ ਜਾ ਕੇ ਹਵਾਈ ਜਹਾਜ਼ਾਂ ਰੇਲਾਂ ਬੱਸਾਂ ਹੋਟਲਾਂ ਬਾਜ਼ਾਰਾਂ ਅਤੇ ਅੱਡਿਆਂ ਵਿੱਚ ਮੁਫਤ ਵੰਡੇ ਜਾਂਦੇ ਹਨ। ਉਹਨਾਂ ਦੇ ਮੁਕਾਬਲੇ ਵਿੱਚ ਸਾਡੇ ਪ੍ਰਚਾਰ ਦਾ ਉਪਰਾਲਾ ਅਧੂਰਾ ਬੇਦਿਲਾ ਓਪਰਾ ਜਿਹਾ ਦਿਖਾਵਾ ਹੀ ਹੈ ਅਤੇ ਇਹ ਆਟੇ ਵਿੱਚ ਲੂਣ ਦੇ ਬਰਾਬਰ ਹੈ। ਸਾਡੇ ਪ੍ਰਚਾਰ ਦਾ ਦਾਇਰਾ ਸਿਰਫ ਆਸਾਨੀ ਨਾਲ ਪਹੁੰਚਣ ਵਾਲੇ ਸ਼ਹਿਰਾਂ ਜਾਂ ਕਸਬਿਆਂ ਤਾਈਂ ਸੀਮਿਤ ਹੈ। ਦੂਰ ਦੁਰਾਡੇ ਪਿੰਡਾਂ ਵਿੱਚ ਜਿੱਥੇ ਪ੍ਰਚਾਰ ਦੀ ਅਤਿਅੰਤ ਲੋੜ ਹੈ ਅਸੀਂ ਜਾਣ ਦੀ ਖੇਚਲ ਨਹੀਂ ਕਰਦੇ। ਇਸ ਦੇ ਨਤੀਜੇ ਵਜੋਂ ਸਾਡੀ ਪੇਂਡੂ ਵਸੋਂ ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਗੁਰਬਾਣੀ ਅਤੇ ਗੁਰਸਿੱਖੀ ਤੋਂ ਦੁਰੇਡੇ ਜਾ ਰਹੀ ਹੈ, ਜਿਸ ਤੋਂ ਦੂਜੇ ਮਤਾਂ ਦੇ ਪ੍ਰਚਾਰਕ ਲਾਭ ਉਠਾ ਕੇ ਪਿੰਡਾਂ ਦੇ ਭੋਲੇ ਭਾਲੇ ਲੋਕਾਂ ਨੂੰ ਆਪੋ ਆਪਣੇ ਧਰਮ ਵੱਲ ਪ੍ਰੇਰ ਲੈਂਦੇ ਹਨ। ਇਸ ਅਣਗਹਿਲੀ ਤੋਂ ਅਸੀਂ ਕਿਸੇ ਬਹਾਨੇ ਨਾਲ ਬਰੀ ਨਹੀਂ ਹੋ ਸਕਦੇ। ਦਿਮਾਗੀ ਪ੍ਰਚਾਰ ਦੇ ਦਰਜੇ 'ਤੇ ਵੀ ਅਸੀਂ ਈਸਾਈ ਅਤੇ ਹੋਰ ਮਤਾਂ ਦੇ ਪ੍ਰਚਾਰ ਦੀਆਂ ਪ੍ਰਣਾਲੀਆਂ ਦਾ ਅਧਿਐਨ ਕਰਕੇ ਆਪਣੇ ਪ੍ਰਚਾਰ ਲਈ ਅਗਵਾਈ ਅਤੇ ਸਹਾਇਤਾ ਲੈ ਸਕਦੇ ਹਾਂ। ਜਿਹੜਾ ਮਾੜਾ ਮੋਟਾ ਦਿਖਾਵੇ ਮਾਤਰ ਧਰਮ ਪ੍ਰਚਾਰ ਹੁੰਦਾ ਹੈ ਉਸਦਾ ਵੀ ਕੋਈ ਖਾਸ ਅਸਰ ਨਹੀਂ ਪਾਸਦਾ ਕਿਉਂਕਿ ਸਾਡੀ ਧਾਰਮਿਕ ਗਿਲਾਨੀ ਘਟਣ ਦੇ ਬਜਾਏ ਵੱਧਦੀ ਜਾ ਰਹੀ ਹੈ, ਜਿਸ ਦਾ ਕਾਰਨ ਇਹ ਹੈ ਅਸੀਂ ਕਥਨੀ ਬਦਨੀ ਤਾਂ ਕਰਦੇ ਹਾਂ ਪਰ ਉਸਨੂੰ ਆਪਣੇ ਜੀਵਨ ਵਿੱਚ ਨਹੀਂ ਕਮਾਉਂਦੇ। ਸਾਡੀ ਕਥਨੀ ਬਦਨੀ ਸਿਰਫ ਦਿਮਾਗੀ ਸ਼ੁਗਲ ਹੁੰਦਾ ਹੈ ਜਾਂ ਮਾਇਕੀ ਸਵਾਰਥ ਦੀ ਪੂਰਤੀ ਹੈ। ਇਹੋ ਜਿਹੇ ਪ੍ਰਚਾਰ ਦੇ ਪਿੱਛੇ ਅੰਤਰ ਆਤਮੇ ਨਾਮ ਦੀ ਦਾਮਨਿਕ ਸ਼ਕਤੀ ਨਹੀਂ ਹੁੰਦੀ, ਜਿਸ ਕਾਰਨ ਸਰੋਤਿਆਂ ਦਾ ਓਪਰਾ ਜਿਹਾ ਅਤੇ ਉੱਕਾ ਹੀ ਕੋਈ ਅਸਰ ਨਹੀਂ ਹੁੰਦਾ। ਗੁਰਬਾਣੀ ਵਿੱਚ ਐਸੀ ਅਵਸਥਾ ਦੀ ਬਾਬਤ ਇਉਂ ਤਾੜਨਾ ਕੀਤੀ ਗਈ ਹੈ, ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੇ, ਕਬੀਰ ਅਵਰੈ ਕੋ ਉਪਦੇਸ਼ ਤੇ, ਮੁਖਮੈ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ, ਖਾਇਆ ਘਰ ਕਾ ਖੇਤ। ਮਾਇਆ ਦੀ ਦੌੜ ਦਾ ਬਹਾਨਾ, ਮਾਇਆ ਦੀ ਥੋੜ ਦਾ ਬਹਾਨਾ ਇਹ ਨਿਰਮੂਲ ਹੈ, ਕਿਉਂਕਿ ਗੁਰੂ ਘਰ ਵਿੱਚ ਮਾਇਆ ਦੀ ਟੋਟ ਨਹੀਂ ਆ ਸਕਦੀ। ਸਾਡੇ ਹਿਰਦਿਆਂ ਅੰਦਰ ਸਿਰਫ ਧਰਮ ਪ੍ਰਚਾਰ ਦੀ ਸਹੀ ਅਤੇ ਉੱਚੀ ਸੁੱਚੀ ਲਗਨ ਜਾਂ ਤੜਪ ਅਤੇ ਆਪਾ ਵਾਰਨ ਦੀ ਭਾਵਨਾ ਦੀ ਲੋੜ ਹੈ, ਪਰ ਇਹ ਉੱਤਮ ਆਤਮਿਕ ਸੇਵਾ ਸਿਰਫ ਮਰ ਜੀਵੜੇ ਬਖਸ਼ੇ ਹੋਏ ਗੁਰਮੁਖ ਪਿਆਰੇ ਹੀ ਕਰ ਸਕਦੇ ਹਨ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਆਪ ਜਪੈ ਅਵਰਾ ਨਾਮ ਜਪਾਵੇ, ਸੇਵਾ ਕਰਤ ਹੋਏ ਨਿਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ। ਗੁਰਬਾਣੀ ਦੀਆਂ ਅਨੇਕ ਪੰਕਤੀਆਂ ਆਤਮ ਮੰਡਲ ਦੇ ਕਿਸੇ ਤੱਤ ਰੂਪ ਇਲਾਹੀ ਅਵਸਥਾ ਦੀਆਂ ਪ੍ਰਤੀਕ ਹਨ ਅਤੇ ਸਾਨੂੰ ਉੱਚੇ ਸੁੱਚੇ ਆਤਮਿਕ ਜੀਵਨ ਵੱਲ ਪ੍ਰੇਰਦੀਆਂ ਹਨ। ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਇਹ ਸਰੀਰ ਕਰਮ ਕੀ ਧਰਤੀ, ਗੁਰਮੁਖ ਮਥ ਮਥ ਤੱਤ ਕਢਈਆ, ਅੰਦਰ ਖੋਜੈ ਤੱਤ ਲਹੈ ਪਾਏ ਮੋਖ ਦੁਆਰ, ਕਹਿਤ ਕਬੀਰ ਨਵੇਂ ਦਰ ਮੂਸੇ ਦਸਵੇਂ ਤੱਤ ਸਮਾਈ। ਮਾਈ ਰੀ ਪੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮੋਇਓ, ਅਚਰਜ ਤਾਂ ਕੇ ਸਵਾਦ। ਗੁਰਬਾਣੀ ਵਿਚਾਰ ਧਰਮ ਪ੍ਰਚਾਰ ਭਾਗ ਤੀਜਾ, ਲੇਖ ਨੰਬਰ 13। ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਂਪੁਰਖ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੁਆਰਾ ਇਹ ਆਤਮਿਕ ਲੇਖਣੀਆਂ 132 ਲਿਖਤਾਂ ਪੰਜਾਬੀ ਵਿੱਚ ਲਿਖੀਆਂ ਗਈਆਂ ਹਨ ਜੀ, ਅਤੇ ਕੁਝ ਕੁ ਲਿਖਤਾਂ ਇੰਗਲਿਸ਼ ਵਿੱਚ ਹਨ, ਅਤੇ ਇਹਨਾਂ ਸਾਰੀਆਂ ਲੇਖਣੀਆਂ ਦਾ ਹਿੰਦੀ ਵਿੱਚ ਤਰਜਮਾ ਹੋ ਚੁੱਕਿਆ ਹੈ ਜੀ। ਧਰਮ ਪ੍ਰਚਾਰ ਦੇ ਵਿਸ਼ੇ 'ਤੇ 9 ਲੇਖਾਂ ਦੀ ਲੜੀ ਹੈ। ਆਪ ਜੀ ਦੇ ਸਾਹਮਣੇ ਨਮੂਨੇ ਮਾਤਰ ਭਾਗ 3 ਪੜਿਆ ਗਿਆ ਹੈ ਜੀ। ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ, ਬਾਹਰ ਸਟਾਲ ਤੋਂ ਇਹਨਾਂ ਲੇਖਣੀਆਂ ਨੂੰ ਘਰ ਲਿਜਾ ਕੇ ਆਤਮਿਕ ਲਾਹੇ ਪ੍ਰਾਪਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।